ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਗੁਰੂ ਚਰਨਾਂ 'ਚ ਸਜੇ ਹਨ। ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਸੁਖਮਨੀ ਸਾਹਿਬ ਜੀ ਦੇ ਜਾਪ, ਸੋਦਰ ਰਾਜ ਸਾਹਿਬ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਹਰ ਰੋਜ਼ ਆਪ ਜੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਜੀ ਦੇ ਕੋਲ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਕਮਾਈ ਕੀਤੀ ਸ਼ਬਦ ਦੀ, ਉਹਨਾਂ ਸਿੱਖਾਂ ਦਾ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ। ਮਹਾਰਾਜ ਨੇ ਸਾਰੇ ਪਾਸੇ ਗੁਰਮੁਖ ਦੀ ਰੋਸ਼ਨੀ ਦੁਆਰਾ ਲੋਕਾਂ ਦੇ ਤਪਦੇ ਹਿਰਦੇ ਠੰਡੇ ਕੀਤੇ, ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਵਈਆ ਤੁਸੀਂ ਕਈ ਵਾਰੀ ਪੜ੍ਹਦੇ ਹੋ, ਤੈ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ। ਭੱਟਾਂ ਦੇ ਸਵਈਆਂ ਵਿੱਚ ਦੂਸਰੇ ਪਾਤਸ਼ਾਹ ਦੇ ਜਿਹੜੇ ਸਵਈਏ ਹਨ, ਸਵਈਏ ਮਹੱਲੇ ਦੂਜੇ, ਉੱਥੇ ਇਹ ਸਵਈਆ ਸ਼ੁਰੂ ਚ ਆਉਂਦਾ ਹੈ ਕਿ ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਗੁਰੂ ਨਾਨਕ ਤੋਂ ਮਾਣ ਪ੍ਰਾਪਤ ਕੀਤਾ, ਗੁਰੂ ਨਾਨਕ ਤੋਂ ਤੁਹਾਨੂੰ ਇੱਜ਼ਤ ਮਿਲੀ ਹੈ, ਤੈ ਤਾਂ ਹਦਰਥ ਪਾਇਓ ਮਾਨ। ਹਦਰਥ ਕਹਿੰਦੇ ਨੇ ਹਜ਼ਰਤ ਨੂੰ, ਹਜ਼ਰਤ ਕਹਿੰਦੇ ਨੇ ਬਾਦਸ਼ਾਹ ਨੂੰ। ਮੁਸਲਮਾਨੀ ਬੋਲੀ ਦੇ ਵਿੱਚ ਬਾਦਸ਼ਾਹ ਦੇ ਵਾਸਤੇ ਹਜ਼ਰਤ ਸ਼ਬਦ ਹੁੰਦਾ। ਹੋਰ ਵੀ ਵੱਡੇ ਸਤਿਕਾਰਯੋਗ ਨੂੰ ਵੀ ਹਜ਼ਰਤ ਕਹਿ ਦਿੰਦੇ, ਜਿਵੇਂ ਹਜ਼ਰਤ ਮੁਹੰਮਦ ਸਾਹਿਬ ਵੀ ਕਹਿ ਦਿੰਦੇ। ਕਿਸੇ ਬੰਦੇ ਨੂੰ ਇੱਜ਼ਤ ਦੇਣੀ ਹੋਵੇ ਹਜ਼ਰਤ, ਆਪਾਂ ਜਿਵੇਂ ਕਹਿੰਦੇ ਸ਼੍ਰੀਮਾਨ ਜੀ ਜਾਂ ਸਰ ਕਹਿੰਦੇ ਹਾਂ ਅੰਗਰੇਜ਼ੀ ਵਿੱਚ, ਅਰਬੀ ਭਾਸ਼ਾ ਜਾਂ ਹਜ਼ਰਤ ਕਹਿੰਦੇ। ਸੋ ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਹਜ਼ਰਤ ਕੋਲੋਂ ਮਾਣ ਪ੍ਰਾਪਤ ਕੀਤਾ, ਤੈਂ ਤਾਂ ਹਜ਼ਰਤ ਪਾਇਓ ਮਾਨ, ਸੇਵਿਆ ਗੁਰ ਪ੍ਰਵਾਨ। ਉਹ ਗੁਰੂ ਤੁਸੀਂ ਸੇਵਿਆ ਹੈ ਜਿਹੜਾ ਦਰਗਾਹ 'ਚ ਪ੍ਰਵਾਨ ਸੀ, ਜਿਹੜਾ ਅਕਾਲ ਪੁਰਖ ਦਾ ਹੀ ਰੂਪ ਸੀ। ਸੇਵਿਆ ਗੁਰ ਪ੍ਰਵਾਨ, ਤੁਹਾਡੀ ਸੇਵਾ ਗੁਰੂ ਨੂੰ ਪ੍ਰਵਾਨ ਹੋ ਗਈ। ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾ ਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ। ਤੁਹਾਡੀ ਖੇਡ ਜਿਹੜੀ ਹੈ ਉਹ ਬੜੀ ਨਿਆਰੀ ਹੈ। ਐਸੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖੰਡੂਰ ਸਾਹਿਬ ਵਿੱਚ ਹੀ ਲਗਭਗ 12-12.5 ਸਾਲ ਦਰਸ਼ਨ ਦਿੱਤੇ ਨੇ। ਸਿਰਫ ਇੱਕ ਵਾਰੀ ਯਾਤਰਾ 'ਤੇ ਨਿਕਲੇ ਸਨ ਆਪਣੇ ਜਨਮ ਪਿੰਡ ਵੱਲ। ਹਰੀਕੇ ਨਗਰ ਹੈ ਕਿ ਜਿੱਥੇ ਦਰਿਆ ਬਿਆਸਾ ਅਤੇ ਸਤਲੁਜ ਇਕੱਠੇ ਹੁੰਦੇ ਨੇ, ਹਰੀਕਾ ਪੱਤਣ, ਅੱਜ ਵੀ ਉਹਨੂੰ ਹਰੀਕਾ ਪੱਤਣ ਹੀ ਕਹਿੰਦੇ ਨੇ। ਉੱਥੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਗਏ, ਉੱਥੋਂ ਵਾਪਸ ਫਿਰ ਖੰਡੂਰ ਸਾਹਿਬ ਆਪ ਬਿਰਾਜਦੇ ਨੇ, ਇੱਥੇ ਸ਼ਬਦ ਦਾ ਪ੍ਰਕਾਸ਼ ਕਰ ਰਹੇ ਨੇ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਆ, ਲੈਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀਆ, ਜੋਤ ਉਹਾ ਜੁਗਤ ਸਾਏ ਸਿਰ ਕਾਇਆ ਫੇਰ ਪਰੱਟੀ ਹੈ, ਝੁੱਲੈ ਸੋ ਛੱਤ ਨਿਰੰਜਨੀ, ਗੁਰ ਤਖਤ ਮਲ ਤਖਤ ਬੈਠਾ ਗੁਰ ਹੱਟੀ ਹੈ, ਕਹੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ। ਉਹ ਗੁਰੂ ਅੰਗਦ ਦੇਵ ਜੀ ਦੀ ਮਹਿਮਾ ਜੋ ਭੱਟਾ ਨੇ ਔਰ ਬਾਬੇ ਸੱਤੇ ਅਤੇ ਬਲਵੰਡ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਜਿਨ੍ਹਾਂ ਗੁਰਸਿੱਖਾਂ ਨੇ ਉਹ ਮਹਿਮਾ ਅੱਖਾਂ ਨਾਲ ਦੇਖੀ, ਉਹਨਾਂ ਦੇ ਪ੍ਰਸੰਗ ਆਪਾਂ ਸੁਣ ਰਹੇ ਹਾਂ। ਸੋ ਮੇਰੇ ਵਰਗੇ ਕਈ ਢਿੱਲੇ ਮੱਠੇ ਸਿੱਖ ਵੀ ਹੁੰਦੇ ਨੇ ਅਤੇ ਕਈ ਬੜੇ ਕਮਾਈ ਵਾਲੇ ਜੱਪੀ ਤੱਪੀ ਗੁਰੂ ਦੇ ਸਿੱਖ ਵੀ ਹੁੰਦੇ ਨੇ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਇਹ ਪ੍ਰਸੰਗ ਜਿਹੜਾ ਅੱਜ ਆ ਰਿਹਾ, ਇੱਕ ਢਿੱਲੜ ਸਿੱਖ ਦਾ ਪ੍ਰਸੰਗ ਆ ਰਿਹਾ, ਆਓ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਸੇਵਕ ਸੰਗਤ ਕੀ ਮਾਹੇ,
ਗੁਰੂ ਕੀ ਸੰਗਤ ਵਿੱਚ ਸ੍ਰੀ ਖੰਡੂਰ ਸਾਹਿਬ ਬੜੇ ਬੜੇ ਸੇਵਕ ਮਾਈਆਂ ਵਾਲੇ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਿਕਟਵਰਤੀ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ ਔਰ ਭਾਈ ਪਾਰੋ ਜੀ ਅਤੇ ਭਾਈ ਜੀਵਾ ਜੀ, ਭਾਈ ਤਿੰਗਾ ਨਾਈ ਜੀ, ਹੋਰ ਵੀ ਬੜੇ ਸਿੱਖ ਸਨ ਕਮਾਈਆਂ ਵਾਲੇ, ਬੰਦਗੀ ਵਾਲੇ, ਬ੍ਰਹਮ ਗਿਆਨੀ ਤਤ ਬੇਤੇ। ਪਰ ਉਹਨਾਂ ਵਿੱਚ ਇੱਕ ਇਹੋ ਜਿਹਾ ਸਿੱਖ ਵੀ ਰਹਿੰਦਾ ਸੀ ਜਿਹੜਾ ਕਿਸੇ ਦਾ ਆਖਾ ਨਹੀਂ ਸੀ ਮੰਨਣਾ, ਕੋਈ ਵੀ ਉਹਨੂੰ ਕੰਮ ਕਹਿਣਾ ਸੇਵਾ ਉਹਨੇ ਕਰਨੀ ਨਹੀਂ, ਉਹ ਹਾਂ ਤਾਂ ਕਰਦਾ ਹੀ ਨਹੀਂ ਸੀ, ਨਾ ਹੀ ਕਰਦਾ ਸੀ। ਕੋਈ ਵੀ ਸੰਗਤ ਵਿੱਚ ਉਹਨੂੰ ਕੋਈ ਸਿਆਣਾ ਬੰਦਾ ਕਹਿ ਦੇਵੇ, ਬਾਬਾ ਬੁੱਢਾ ਜੀ ਕਹਿ ਦੇਣ, ਕੋਈ ਵੀ ਕਹਿ ਦੇਵੇ ਭਾਈ ਆ ਸਿੱਖਾ ਕੰਮ ਕਰ ਸੇਵਾ ਕਰ, ਅਤੇ ਉਹ ਅੱਗੋਂ ਹਾਂ ਨਹੀਂ ਸੀ ਕਰਦਾ, ਸੇਵਾ ਤੋਂ ਇਨਕਾਰ ਕਰ ਦਿੰਦਾ ਸੀ। ਹਾਂਜੀ, ਕਿਸੇ ਦੇ ਆਖੇ ਲੱਗ ਕੇ ਕੰਮ ਨਹੀਂ ਸੀ ਕਰਦਾ। ਜੇ ਉਹਨਾਂ ਕੋਲ ਕਹਿੰਦਾ ਸੀ ਵੀ ਤੂੰ ਸੇਵਾ ਕਿਉਂ ਨਹੀਂ ਕਰਦਾ, ਕਹਿੰਦਾ ਸੀ ਜਿਸ ਦਿਨ ਗੁਰੂ ਸਾਹਿਬ ਕਹਿਣਗੇ ਉਸ ਦਿਨ ਕਰਨਾ, ਮਹਾਰਾਜ ਕਹਿਣ ਦੇ ਮੈਂ ਕਰਾਂਗਾ, ਤੁਹਾਡੇ ਆਖੇ ਲੱਗ ਕੇ ਮੈਂ ਸੇਵਾ ਨਹੀਂ ਕਰਨੀ। ਹਾਂਜੀ, ਕਈ ਮਹੀਨੇ ਕਈ ਸਾਲ ਏਦਾਂ ਹੀ ਕਰਦਾ ਰਿਹਾ। ਰਿਹਾ ਗੁਰੂ ਘਰ ਵਿੱਚ ਇੱਕ ਛੋਟੀ ਜਿਹੀ ਕੋਠੜੀ ਸੀ, ਉਹਦੇ ਵਿੱਚ ਲੰਮਾ ਪਿਆ ਰਿਹਾ, ਕਹਿੰਦਾ ਅੰਦਰੋਂ ਕੁੰਡੀ ਲਾ ਛੱਡਦਾ ਸੀ ਵੀ ਮੈਨੂੰ ਕੋਈ ਉਠਾਵੇ ਨਾ। ਅੰਦਰ ਭਾਵੇਂ ਸੁੱਤਾ ਹੀ ਰਹਿੰਦਾ ਸੀ ਪਰ ਕਹਿੰਦਾ ਸੀ ਮੈਂ ਤਾਂ ਭਜਨ ਕਰਨਾ, ਮੈਂ ਤਾਂ ਬੰਦਗੀ ਕਰਨੀ। ਅਤੇ ਜੇ ਉਹਨੂੰ ਕੋਈ ਕੰਮ ਕਹਿੰਦਾ ਸੀ, ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਵਿਹਲੇ ਕੰਮਾਂ ਵਾਸਤੇ। ਜਿਸ ਦਿਨ ਗੁਰੂ ਸਾਹਿਬ ਕਹਿਣਗੇ ਮੈਂ ਕਰ ਦਿਆਂ, ਤੁਹਾਡੇ ਆਖੇ ਲੱਗ ਕੇ ਥੋੜ੍ਹਾ ਕਰਾਂ, ਤੁਸੀਂ ਮੈਨੂੰ ਕੰਮ ਕਹਿਣ ਵਾਲੇ ਹੁੰਦੇ ਕੌਣ? ਹੰਕਾਰੀ ਵੀ ਸੀ ਅਤੇ ਕੰਮ ਚੋਰ ਸੀਗਾ, ਕਿਸੇ ਦੇ ਆਖੇ ਲੱਗ ਕੇ ਕੋਈ ਸੇਵਾ ਕਰਕੇ ਰਾਜ਼ੀ ਨਹੀਂ ਸੀ। ਹਾਂਜੀ, ਇਹ ਕਹਿੰਦਾ ਸੀ ਜੇ ਮਹਾਰਾਜ ਸਤਿਗੁਰੂ ਦੂਸਰੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕੰਮ ਕਹਿਣਗੇ ਤੇ ਮੈਂ ਕਰ ਦਿਆਂਗਾ, ਪਰ ਤੁਹਾਡੇ ਆਖੇ ਲੱਗ ਕੇ ਤੁਸੀਂ ਤੇ ਮੇਰੇ ਵਰਗੇ ਹੀ ਹੋ, ਤੁਹਾਡਾ ਹੁਕਮ ਮੈਂ ਕਿਉਂ ਮੰਨਾਂ, ਮੈਂ ਤੇ ਗੁਰੂ ਮਹਾਰਾਜ ਦਾ ਹੁਕਮ
ਰੱਖਾਂਗਾ।
ਮੈਂ ਹੋਰ ਵੀ ਕਿਸੇ ਦੀ ਗੱਲ ਨਹੀਂ ਸੁਣਦਾ, ਮੈਂ ਕਿਸੇ ਦੀ ਗੱਲ ਤੇ ਭਰੋਸਾ ਨਹੀਂ ਕਰਦਾ, ਮੈਂ ਕਿਸੇ ਦੇ ਆਖੇ ਕੋਈ ਕੰਮ ਨਹੀਂ ਕਰਨਾ। ਸਿੱਧੀ ਜੀ ਗੱਲ ਸੁਣ ਲਓ, ਜਿਸ ਦਿਨ ਗੁਰੂ ਮਹਾਰਾਜ ਮੈਨੂੰ ਕਹਿਣਗੇ ਉਸ ਦਿਨ ਮੈਂ ਕੰਮ ਕਰਾਂਗਾ। ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਕਾਫੀ ਸਮਾਂ ਲੰਮਾ ਸਮਾਂ ਬੀਤ ਗਿਆ। ਉਹ ਕੁੰਡੀ ਕਦੋਂ ਖੋਲਦਾ ਸੀ? ਜਦੋਂ ਪ੍ਰਸ਼ਾਦੇ ਦੀ ਘੰਟੀ ਵੱਜਦੀ ਸੀ, ਲੰਗਰ ਪੱਕ ਜਾਂਦਾ ਸੀ ਤੇ ਇੱਕ ਘੰਟੀ ਦੀ ਖੜਕਾ ਦਿੰਦੇ ਸੀ ਵੀ ਆ ਜਾਓ ਲੰਗਰ ਛਕ ਲਓ। ਸਾਰੇ ਸਿੱਖ ਪੰਡਿਤ ਲਾ ਕੇ ਪ੍ਰਸ਼ਾਦਾ ਛਕ ਲੈਂਦੇ ਸੀ। ਉਹ ਆਪਣੀ ਕੋਠੜੀ ਜਦੋਂ ਹੀ ਨਿਕਲਦਾ ਸੀ ਜਦੋਂ ਲੰਗਰ ਦੀ ਘੰਟੀ ਵੱਜਦੀ। ਹਾਂਜੀ, ਇੱਕ ਦਿਨ ਉਹਨੂੰ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਆਪਣੀ ਰਸਨਾ ਤੋਂ ਕਹਿਣ ਲੱਗੇ। ਹਾਂਜੀ, ਭਾਈ ਗੁਰਮੁਖ ਸਾਹਿਬ ਤੂੰ ਗੁਰੂ ਦੀ ਸੰਗਤ ਚ ਰਹਿਣਾ ਹੈ। ਗੁਰੂ ਦੀ ਸੰਗਤ ਚ ਰਹਿਣਾ ਬੜੇ ਪੁੰਨਾਂ ਨਾਲ ਮਿਲਦਾ ਹੈ। ਬਹੁਤ ਪੁੰਨ ਕੀਤੇ ਹੁਣ ਪਿਛਲੇ ਜਨਮ ਜਿੱਥੇ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਆ ਤੇ ਗੁਰੂ ਦੀ ਸੰਗਤ ਮਿਲਦੀ, ਤੇ ਜੇ ਇੱਥੇ ਰਹਿ ਕੇ ਹੋਰ ਸੇਵਾ ਸਿਮਰਨ ਨਾ ਕਰੀਏ ਤੇ ਪੁੰਨ ਘੱਟ ਜਾਂਦੇ। ਹਾਂਜੀ, ਕਿਉਂਕਿ ਗੁਰੂ ਦੀ ਸੰਗਤ ਵਿੱਚ ਦੋ ਹੀ ਗੱਲਾਂ ਨੇ, ਸੇਵਾ ਤੇ ਸਿਮਰਨ, ਭਜਨ ਤੇ ਟਹਿਲ। ਤੂੰ ਟਹਿਲ ਵੀ ਕਰਿਆ ਕਰ ਹੱਥਾਂ ਨਾਲ, ਗੁਰੂ ਕੇ ਲੰਗਰ ਚ ਜੇ ਪ੍ਰਸ਼ਾਦਾ ਛਕਦਾ ਤੇ ਥੋੜਾ ਜਿਹਾ ਹੱਥ ਹਿਲਾਇਆ ਕਰ। ਕੋਈ ਭਾਂਡੇ ਮਾਂਜਣ ਦੀ ਸੇਵਾ, ਕੋਈ ਝਾੜੂ ਦੀ ਸੇਵਾ, ਕੋਈ ਹੋਰ ਲੱਕੜਾਂ ਲਿਆਉਣ ਦੀ ਸੇਵਾ, ਕੋਈ ਪਾਣੀ ਢੋਣ ਦੀ ਸੇਵਾ, ਕੋਈ ਤੇ ਕਰ ਲਿਆ ਕਰ। ਕੋਈ 10-20 ਮਿੰਟ ਦਾ ਘੰਟਾ ਸੇਵਾ ਵਾਸਤੇ ਜ਼ਰੂਰ ਟਾਈਮ ਕੱਢਿਆ ਕਰ। ਹਾਂਜੀ,
ਬੈਠੇ
ਇਹ ਦੇਹ ਜਿਹੜੀ ਹੈ ਨਾ ਤੇਰੀ, ਇਹ ਏਦਾਂ ਹੀ ਬੈਠੀ ਕੰਮ ਨਹੀਂ ਆਉਣੀ। ਇਹ ਦੇਹ ਦੋ ਹੀ ਕੰਮ ਲਈ ਮਿਲੀ ਹੈ, ਸੇਵਾ ਲਈ ਤੇ ਸਿਮਰਨ ਲਈ। ਜੇ ਸੇਵਾ ਸਿਮਰਨ ਨਾ ਕਰੋਗੇ ਤੇ ਬਿਰਥੀ ਚਲੀ ਜਾਏਗੀ। ਹਾਂਜੀ, ਬਾਬਾ ਬੁੱਢਾ ਜੀ ਕਹਿੰਦੇ ਮਿੱਤਰਾ, ਇਹ ਸਰੀਰ ਜਿਹਨੂੰ ਤੂੰ ਸਾਂਭ ਕੇ ਰੱਖਦਾ ਨਾ, ਸੇਵਾ ਨਹੀਂ ਕਰਦਾ, ਜਦੋਂ ਇਹਦੇ ਚ ਪ੍ਰਾਣ ਪੰਖੇਰੂ ਨਿਕਲ ਜਾਂਦੇ ਨੇ, ਇਹਨੂੰ ਕੋਈ ਛੂੰਹਦਾ ਵੀ ਨਹੀਂ। ਸਾਧ ਸੰਗਤ ਜੀ, ਅਸੀਂ ਆਪਣੇ ਸਰੀਰ ਨੂੰ ਬੜਾ ਪਵਿੱਤਰ, ਬੜਾ ਸੋਹਣਾ, ਬੜਾ ਸਾਫ਼ ਸੁਥਰਾ ਰੱਖਦੇ ਹਾਂ, ਮੇਰੇ ਵਰਗਾ ਹੈ ਹੀ ਨਹੀਂ ਕੋਈ। ਪਰ ਜਦੋਂ ਵਿੱਚੋਂ ਮਹਾਰਾਜ ਅਕਾਲ ਪੁਰਖ ਦੀ ਜੋਤ ਚੋਂ ਨਿਕਲ ਜਾਣੀ ਆ, ਜਦੋਂ ਆਤਮਾ ਦਾ ਇਹਦੇ ਨਾਲ ਵਿਛੋੜਾ ਪੈ ਜਾਣਾ, ਤੇ ਫਿਰ ਕੋਈ ਹੱਥ ਲਾਉਣ ਨੂੰ ਵੀ ਰਾਜ਼ੀ ਨਹੀਂ ਹੁੰਦਾ। ਡੈਡ ਬਾਡੀ ਆਪਾਂ ਦੇਖਦੇ ਹੀ ਹਾਂ, ਫਿਊਨਰਲ ਹੋਮ 'ਤੇ ਜਾ ਕੇ ਉਹ ਕੋਈ ਉਹਨੂੰ ਹੱਥ ਲਾਉਣ ਨੂੰ ਖੁਸ਼ੀ ਨਾਲ ਨਹੀਂ ਲਾਉਂਦਾ, ਮਜ਼ਬੂਰੀ ਨੂੰ ਲਾਉਣਾ ਹੀ ਪੈਂਦਾ। ਇਸ਼ਨਾਨ ਪਾਣੀ ਕਰਾ ਕੇ ਅਤੇ ਉਹਨੂੰ ਫਟਾਫਟ ਕੱਪੜੇ ਉਹਦੇ ਬਦਲ ਕੇ ਉਹਦਾ ਸੰਸਕਾਰ ਕਰਕੇ ਫਿਰ ਆ ਕੇ ਨਹਾਉਂਦੇ ਧੋਂਦੇ ਆ ਵੀ ਸਾਨੂੰ ਉਹ ਮੁਰਦੇ ਨੂੰ ਹੱਥ ਲਾਉਣੇ ਪਏ। ਉਹ ਅਪਵਿੱਤਰ ਮੰਨੀ ਜਾਂਦੀ ਹੈ। ਤੋ ਮਹਾਰਾਜ ਬਾਬਾ ਬੁੱਢਾ ਜੀ ਕਹਿੰਦੇ, ਭਾਈ ਗੁਰਮੁਖਾ, ਇਹ ਜਿਹੜੀ ਦੇਹ ਹੈ ਨਾ ਜਿਉਂਦਾ ਜੀ, ਜਿਹੜੀ ਸੋਹਣੀ ਸਾਂਭ ਕੇ ਰੱਖੀ ਹੋਈ ਹੈ, ਜਦੋਂ ਪ੍ਰਾਣ ਚਲੇ ਗਏ ਇਹਨੂੰ ਕਿਸੇ ਨੇ ਹੱਥ ਵੀ ਨਹੀਂ ਲਾਉਣਾ। ਇਹਦੇ ਨਾਲ ਉਹਦੇ ਪਸ਼ੂਆਂ ਦੀ ਦੇਹ ਚੰਗੀ, ਬੰਦੇ ਦੀ ਦੇਹ ਨਾਲ। ਹਾਂਜੀ, ਬਾਬਾ ਬੁੱਢਾ ਜੀ ਦਾ ਬਚਨ ਸੁਣ ਕੇ ਵੀ ਉਲਟਾ ਹੀ ਜਵਾਬ ਦਿੱਤਾ। ਕੀ ਕਹਿੰਦਾ? ਕਹਿੰਦਾ ਤੁਹਾਡੇ ਆਖੇ ਤਾਂ ਮੈਂ ਕੰਮ ਕਰਦਾ ਕੋਈ ਨਹੀਂ, ਜੇ ਸਤਿਗੁਰੂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣਗੇ ਤੇ ਕਰ ਲਾਂਗਾ। ਹਾਂਜੀ, ਬਾਬਾ ਜੀ ਜੋ ਮਹਾਰਾਜ ਕਹਿਣਗੇ ਨਾ, ਜਿਵੇਂ ਉਹ ਕਹਿਣਗੇ ਮੈਂ ਉਹ ਕਰਾਂਗਾ। ਤੁਹਾਡੇ ਕਿਸੇ ਸਿੱਖ ਦੇ ਆਖੇ ਲੱਗ ਕੇ ਮੈਂ ਕੋਈ ਸੇਵਾ ਨਹੀਂ ਕਰਨੀ। ਹਾਂਜੀ, ਮੈਂ ਹੋਰ ਨੀ ਕਿਸੇ ਦਾ ਕਹਿਣਾ ਮੰਨਦਾ, ਮੈਂ ਤਾਂ ਗੁਰੂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੀ ਹੁਕਮ ਮੰਨਾਂਗਾ। ਜੇ ਉਹ ਕਹਿਣਗੇ ਤੇ ਫਿਰ ਮੈਂ ਸੇਵਾ ਕਰ ਲਾਂਗਾ। ਏਦਾਂ ਦੇ ਸਿੱਖ ਸਾਧ ਸੰਗਤ ਜੀ, ਇਹ ਸਾਥੀ ਸਾਡੇ ਵਰਗਿਆਂ ਨੂੰ ਵੀ ਅੱਜ ਵੀ ਏਦਾਂ ਦੇ ਮਿਲ ਜਾਂਦੇ। ਉਹ ਕਹਿੰਦੇ ਤੁਹਾਡਾ ਕਹਿਣਾ ਨਹੀਂ ਮੰਨ, ਸੰਗਤ ਦਾ ਕਹਿਣਾ ਨਹੀਂ ਮੰਨਣਾ, ਗੁਰੂ ਕਹੇਗਾ ਫਿਰ ਮੰਨਾਂਗੇ। ਤੇ ਫਿਰ ਜਦੋਂ ਗੁਰੂ ਕਹਿੰਦਾ ਨਾ, ਫਿਰ ਸਾਰੀਆਂ ਰੜਕਾਂ ਕੱਢ ਦਿੰਦਾ, ਫਿਰ ਮੰਨਿਆ ਨਹੀਂ ਜਾਂਦਾ। ਗੁਰੂ ਦਾ ਕਹਿਣਾ ਫਿਰ ਔਖਾ ਹੋ ਜਾਂਦਾ, ਅੱਗੇ ਉਹਨੂੰ ਸੁਣਨਾ ਹੀ ਆਪਾਂ। ਹਾਂਜੀ, ਬਾਬਾ ਬੁੱਢਾ ਜੀ ਨੂੰ ਜਵਾਬ ਦੇ ਦਿੱਤਾ, ਕਹਿਣ ਲੱਗਾ ਮੇਰਾ ਤਾਂ ਪੱਕਾ ਨਿਸ਼ਚਾ ਹੈ, ਮੈਂ ਤਾਂ ਪੱਕਾ ਫੈਸਲਾ ਕੀਤਾ ਆਪਣੇ ਮਨ ਨਾਲ ਵੀ ਜਿਸ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਕੋਈ ਕੰਮ ਕਹਿਣਗੇ ਉਸ ਦਿਨ ਮੈਂ ਸੇਵਾ ਕਰਾਂਗਾ, ਉਸ ਤੋਂ ਪਹਿਲਾਂ ਮੈਂ ਨਹੀਂ ਕੋਈ ਟੱਕਾ ਤੋੜਨਾ। ਹਾਂਜੀ, ਇਹਦਾ ਹੋਰ ਟਾਈਮ ਲੰਘ ਗਿਆ। ਬਾਬਾ ਬੁੱਢਾ ਜੀ ਨੇ ਇੱਕ ਵਾਰੀ ਕਹਿਣਾ ਸੀ, ਕਹਿਤਾ। ਫਿਰ ਬਾਬਾ ਜੀ ਵੀ ਚੁੱਪ ਕਰਕੇ ਵੀ ਭਾਈ ਇਹ ਤਾਂ ਜਿਹੋ ਜਿਹਾ ਹੈ ਨੇ ਉਹੋ ਜਿਹਾ ਹੀ ਰਹਿਣਾ। ਕਈ ਲੋਕ ਹੁੰਦੇ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਸਮਝਣਾ ਹੀ ਨਹੀਂ ਹੁੰਦਾ, ਮੰਨਣੀ ਨਹੀਂ ਹੁੰਦੀ ਗੱਲ। ਉਹਨਾਂ ਵਿੱਚੋਂ ਸੀ ਉਹ ਬੰਦਾ। ਬਾਬਾ ਜੀ ਮੁੜ ਕੇ ਦੁਬਾਰਾ ਨੀ ਉਹਨੂੰ ਕੁਛ ਕਿਹਾ। ਹਾਂਜੀ, ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਦੀ ਲੰਗਰ ਦੀ ਘੰਟੀ ਵੱਜ ਗਈ ਤੇ ਸਾਰੇ ਪੰਗਤ ਲਾ ਕੇ ਬੈਠ ਗਏ। ਪੰਗਤ ਦੇ ਵਿੱਚ ਮਹਾਰਾਜ ਗੁਰੂ ਅੰਗਦ ਦੇਵ ਜੀ ਵੀ, ਸਤਿਗੁਰੂ ਜੀ ਆ ਕੇ ਬੈਠੇ ਤੇ ਕੁਦਰਤੀ ਮਹਾਰਾਜ ਉੱਥੇ ਆ ਕੇ ਬੈਠੇ ਜਿੱਥੇ ਉਹਦੀ ਕੋਠੜੀ ਸੀਗੀ। ਉਹਦੀ ਕੋਠੜੀ ਦੇ ਸਾਹਮਣੇ ਪੰਗਤ ਲੱਗੀ ਤੇ ਉਹ ਲੰਗਰ ਛਕਣ ਲਈ ਬੜਾ ਮੁੱਛਾਂ ਨੂੰ ਤਾਰ ਦੇ ਕੇ ਬਾਹਰ ਨਿਕਲਿਆ। ਅੱਗੇ ਸਾਹਮਣੇ ਮਹਾਰਾਜ ਬੈਠੇ ਗੁਰੂ ਅੰਗਦ ਦੇਵ ਸਾਹਿਬ ਜੀ। ਹੁਣ ਸ਼ਰਮੋ ਪਸ਼ਰਮੀ ਮੱਥਾ ਤਾਂ ਟੇਕਣਾ ਹੀ ਸੀ, ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਅੰਗਦ ਦੇਵ ਸਾਹਿਬ ਜੀ। ਸਤਿਗੁਰੂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪੁੱਛਦੇ, ਭਾਈ ਸਿੱਖਾ ਕੋਈ ਕੰਮ ਵੀ ਕਰਦਾ, ਕੋਈ ਸੇਵਾ ਵੀ ਕਰਦਾ, ਕੋਈ ਟਹਿਲ ਵੀ ਕਰਦਾ ਕਿ ਅੰਦਰ ਹੀ ਵੜਿਆ ਰਹਿੰਦਾ? ਹਾਂਜੀ, ਅੱਗੋਂ ਬੋਲਿਆ, ਕਹਿਣ ਲੱਗਾ, ਮਹਾਰਾਜ ਮੈਂ ਬਹੁਤ ਦਿਨਾਂ ਤੋਂ ਚਾਹੁੰਦਾ ਸੀ ਵੀ ਕੋਈ ਸੇਵਾ ਮਿਲੇ। ਮੈਂ ਤਾਂ ਬੜੇ ਦਿਨਾਂ ਦਾ ਮਹਾਰਾਜ ਇਹ ਅਭਿਲਾਸ਼ਾ ਕਰਦਾ ਸੀ, ਮੈਨੂੰ ਬੜੇ ਦਿਨਾਂ ਦੀ ਇੱਛਾ ਸੀ ਵੀ ਆਪ ਜੀ ਤੋਂ ਕੋਈ ਸੇਵਾ ਮਿਲੇ, ਆਪ ਜੀ ਕਹੋ ਬਿਨਾਂ ਸੇਵਾ ਕਰ, ਫਿਰ ਮੈਂ ਸੇਵਾ ਕਰਨੀ। ਹਾਂਜੀ, ਮੈਂ ਦੇਖਦਾ ਵੀ ਤੁਸੀਂ ਕੋਈ ਮੈਨੂੰ ਸੇਵਾ ਕਹੀ ਕੋਈ ਨੀ। ਮਹਾਰਾਜ ਆਪ ਜੀ ਨੇ ਆਪਣੇ ਮੁਖਾਰ ਬਿਨ ਤੋਂ ਮੈਨੂੰ ਕੋਈ ਸੇਵਾ ਲਾਈ ਨਹੀਂ, ਜੇ ਕੋਈ ਹੁਕਮ ਲਾ ਦਿੰਦੇ ਤੇ ਮੈਂ ਕਰ ਲੈਂਦਾ। ਤੇ ਮੈਂ ਤਾਂ ਇਹੀ ਉਡੀਕਦਾ ਵੀ ਕੋਈ ਘੜੀ ਆਵੇ ਤੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਕੋਈ ਸੇਵਾ ਲਾਓ, ਤੁਸੀਂ ਆਪ ਕਹੋ ਵੀ ਆ ਕੰਮ ਕਰ, ਫਿਰ ਨਹੀਂ ਮੈਂ ਕਸਰ ਕਰ ਛੱਡਾਂਗਾ। ਪਰ ਮਹਾਰਾਜ ਮੇਰਾ ਹੋਰ ਕਿਸੇ ਦਾ ਕਹਿਣਾ ਮੰਨਣ ਨੂੰ ਜੀ ਨਹੀਂ ਕਰਦਾ। ਹਾਂਜੀ, ਸਤਿਗੁਰੂ ਅੰਗਦ ਦੇਵ ਜਾਣੀ ਜਾਣ ਬੜੇ ਦਿਨਾਂ ਤੋਂ ਦੇਖਦੇ ਸਨ ਵੀ ਕਿਹੋ ਜਿਹਾ ਬੰਦਾ ਤੇ ਉਹਦੀ ਪਰਾਲਬਧ ਵੀ ਜਾਣਦੇ ਸਨ। ਸਾਰੇ ਆਪਾਂ ਜਿੰਨੇ ਦੁਨੀਆਂ ਤੇ ਆਏ ਹੋਏ ਨਾ, ਅਸੀਂ ਆਪਣੀ ਆਪਣੀ ਪਰਾਲਬਧ ਲੈ ਕੇ ਆਏ ਹੋਏ। ਬੰਦੇ ਦੀ ਹਰ ਇੱਕ ਬੰਦੇ ਦੀ ਨਾਲ ਲਿਖੀ ਹੋਈ ਹੈ ਉਹਦੀ ਕਿਸਮਤ, ਜੋ ਵੀ ਲਿਖਿਆ ਲਿਖਿਆ ਹੋਇਆ। ਗੁਰੂ ਨੂੰ ਪਤਾ ਹੁੰਦਾ, ਬੰਦੇ ਨੂੰ ਪਤਾ ਨਹੀਂ ਹੁੰਦਾ। ਮਹਾਰਾਜ ਨੂੰ ਸਭ ਪਤਾ ਸੀ, ਜਾਣੀ ਜਾਣ ਸਨ ਅੰਤਰ ਜਾਮੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ, ਹਾਂਜੀ, ਕਹਿੰਦੇ ਭਾਈ ਜੇ ਤੂੰ ਸੇਵਾ ਕਰਨੀ ਹੈ ਇਹਦੇ ਘਰ ਲੱਕੜਾਂ ਇਕੱਠੀਆਂ ਕਰਕੇ ਤੇ ਚਿਤਾ ਬਣਾ ਲੈ, ਬਾਲਣ ਇਕੱਠਾ ਕਰਕੇ ਤੇ ਅੱਗ ਬਾਲ ਕੇ ਤੇ ਸੜ ਕੇ ਮਰ ਜਾ। ਹਾਂਜੀ, ਸਾਰਾ ਸੰਗਤ ਜੀ ਕਹਿਣਾ ਤਾਂ ਸੌਖਾ ਵੀ ਗੁਰੂ ਕਹੇਗਾ ਤੇ ਕਰਾਂਗੇ, ਪਰ ਗੁਰੂ ਕੀ ਕਹਿ ਦੇਗਾ ਇਹ ਤਾਂ ਫਿਰ ਜਦੋਂ ਗੁਰੂ ਕਹੇਗਾ ਉਦੋਂ ਹੀ ਪਤਾ ਲੱਗਣਾ। ਛੋਟੀਆਂ ਕਲਾਸਾਂ ਦੇ ਇਮਤਿਹਾਨ ਸੌਖੇ ਦਿੱਤੇ ਜਾਂਦੇ ਆ, ਵੱਡੀਆਂ ਕਲਾਸਾਂ ਯੂਨੀਵਰਸਿਟੀਆਂ ਨਾਲ ਜਾ ਕੇ ਟੱਕਰ ਲੈ ਲਵੇ ਕੋਈ ਤੇ ਉੱਥੇ ਇਮਤਿਹਾਨ ਔਖੇ ਹੁੰਦੇ। ਜੇ ਕੋਈ ਪ੍ਰਾਇਮਰੀ ਦੇ ਸਕੂਲ ਵਿੱਚ ਹੈ, ਊੜੇ ਆੜੇ ਦਾ ਇਮਤਿਹਾਨ ਹੈ, ਉਹ ਤਾਂ ਸੌਖਾ ਦੇ ਲੇਗਾ। ਪਰ ਜੇ ਉਹਨੂੰ ਹੁਣ ਐੱਮ ਏ ਜਾਂ ਪੀ ਐੱਚ ਡੀ ਦਾ ਕੋਈ ਇਮਤਿਹਾਨ ਦੇਣਾ ਪਵੇ, ਫਿਰ ਉਹਨੂੰ ਸਾਧ ਸੰਗਤ ਜੀ ਉਹਦਾ ਜ਼ੋਰ ਲੱਗੇਗਾ, ਓਨਾ ਹੀ ਔਖਾ ਸਵਾਲ ਆਏਗਾ, ਓਨੇ ਔਖੇ ਇਮਤਿਹਾਨ ਪੈਣਗੇ। ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿ ਰਹੇ ਨੇ ਤੁਸੀਂ ਸੇਵਾ ਕਰੋ, ਤੇ ਮਹਾਰਾਜ ਕਹਿੰਦੇ ਚੰਗਾ ਭਾਈ, ਸੇਵਾ ਇਹ ਹੈ ਵੀ ਚਿਤਾ ਬਾਲ ਕੇ ਨਾ ਅੱਗ ਬਾਲ ਕੇ ਲੱਕੜਾਂ ਇਕੱਠੀਆਂ ਕਰਕੇ ਉਹਦੇ ਵਿੱਚ ਸੜ ਕੇ ਮਰ ਜਾ। ਉਹ ਹੁਣ ਜਦੋਂ ਕੋਈ ਬੰਦਾ ਗੱਲ ਸਵੇੜ ਲਵੇ ਉਹ ਕਰਨੀ ਤਾਂ ਪੈਂਦੀ ਹੈ, ਮਾੜੀ ਮੋਟੀ ਮੈਕੋਂ ਸ਼ਰਮ ਉਹ ਕਰਨੀ ਪੈਂਦੀ ਹੈ। ਵਚਨ ਮੰਨ ਕੇ ਜੰਗਲ ਨੂੰ ਚੱਲ ਚੱਲ ਪਿਆ ਵੀ ਚਲੋ ਹੁਣ ਮਹਾਰਾਜ ਦਾ ਵਚਨ ਹੈ, ਮਨ ਚ ਸੋਚਦਾ ਵੀ ਮੈਂ ਕਿਹੜੀ ਮੁਸੀਬਤ ਸੀਟ ਬੈਠਾ, ਮੈਂ ਕਿਸੇ ਸਿੱਖ ਦੇ ਆਖੇ ਭਾਂਡੇ ਭੁੰਡੇ ਮਾਂਜ ਲੈਂਦਾ ਠੀਕ ਸੀ, ਇਹ ਕੀ ਬਣ ਗਿਆ। ਤੋ ਜੰਗਲ ਵਾਲੇ ਪਾਸੇ ਤੁਰ ਪਿਆ। ਹਾਂਜੀ, ਲੱਕੜੀਆਂ ਇਕੱਠੀਆਂ ਕਰ ਲਈਆਂ, ਬਾਲਣ ਇਕੱਠਾ ਕਰ ਲਿਆ, ਹੁਣ ਅੱਗ ਵੀ ਬਾਲ ਲਈ। ਸੁੱਕੀਆਂ ਲੱਕੜਾਂ ਚ ਜਦੋਂ ਭਾਂਬੜ ਨਿਕਲੇ, ਬਾਲਣ ਪਾਇਆ, ਸੁੱਕਾ ਅੱਗ ਬਲੀ, ਜਿਵੇਂ ਚਿਤਾ ਹੁੰਦੀ ਹੈ ਉਹਦੇ ਚੋਂ ਕਿੱਡੀਆਂ ਕਿੱਡੀਆਂ ਲਾਟਾਂ ਨਿਕਲੀਆਂ, ਉਹਦੇ ਚ ਅੰਦਰ ਜਾਣ ਦਾ ਹੌਸਲਾ ਨਾ ਪਰ ਉਹਨੂੰ ਵੇਖ ਕੇ ਡਰ ਗਿਆ, ਅੱਗ ਬਲਦੀ ਨੂੰ ਵੇਖ ਕੇ ਹਰ ਕੋਈ ਡਰ, ਜਦੋਂ ਉਹਦੇ ਨੇੜੇ ਜਾਵੇ ਨਾ ਸੇਕ ਲੱਗੇ ਪਿਛਾ ਨੂੰ ਮੋੜਾਵੇ, ਫਿਰ ਅਗਾਂਹ ਨੂੰ ਜਾਵੇ ਫਿਰ ਪਿਛਾ ਨੂੰ ਮੋੜਾਵੇ। ਹਾਂਜੀ, ਸਤਿਗੁਰਾਂ ਦੇ ਬਚਨਾਂ ਤੇ ਟਿਕਣਾ ਔਖਾ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਗੁਰੂ ਪਰਮੇਸ਼ਰ ਦੀ ਕਸਵੱਟੀ ਲੱਗੇ ਕੋਈ ਕੋਈ ਪਾਸ ਹੁੰਦਾ, ਕੋਈ 99% ਸਾਧ ਸੰਗਤ ਜੀ ਫੇਲ ਹੋ ਜਾਂਦੇ ਸੀ। ਇਹ ਤਾਂ ਭਾਈ ਮੰਝ ਜੀ ਹੋਏ ਨੇ ਬ੍ਰਹਮ ਗਿਆਨੀ। ਭਾਈ ਮੰਝ ਨੇ ਪੰਜਵੇਂ ਪਾਤਸ਼ਾਹ ਨੂੰ ਆਖਿਆ ਸੀ, ਮਹਾਰਾਜ ਮਹਾਰਾਜ ਕਹਿੰਦੇ ਤੇਰੇ ਸੰਭਾਲਣਾ ਤੋਂ ਇੰਨੇ ਖੁਸ਼ ਹੋ ਗਏ ਹਾਂ ਵੀ ਮੰਗ ਕੀ ਮੰਗਦਾ। ਤੇ ਭਾਈ ਮੰਝ ਨੇ ਗੁਰੂ ਅਰਜਨ ਸਾਹਿਬ ਤੋਂ ਮੰਗਿਆ, ਕਹਿਣ ਲੱਗਾ ਮਹਾਰਾਜ ਜੇ ਦੇਣ ਲੱਗੇ ਉਹਨੂੰ ਤਾਂ ਬੇਨਤੀ ਇਹ ਹੈ ਮੇਰੀ ਗਰੀਬ ਦੀ ਤੁਹਾਡੇ ਚਰਨਾਂ ਦੀ, ਵੀ ਆਉਂਦਾ ਆਉਣ ਵਾਲੇ ਸਮੇਂ 'ਚ ਸਿੱਖਾਂ ਦੇ ਇੰਨਾ ਕਰੜਾ ਇਹਨੂੰ ਧਿਆਨ ਨਾ ਪਾਇਆ। ਆਉਣ ਵਾਲੇ ਸਮੇਂ ਦੇ ਸਿੱਖ ਵਿਚਾਰੇ ਇੰਨੀ ਪ੍ਰੀਖਿਆ ਔਖੀ ਦੇ ਨਹੀਂ ਸਕਣਗੇ, ਫੇਲ ਹੋ ਜਾ ਕਰਨਗੇ। ਅਤੇ ਸਾਧ ਸੰਗਤ ਜੀ, ਸਿੱਖਾਂ ਦੀ ਤਾਂ ਬੜੀ ਬੜੀ ਔਖੀ ਪ੍ਰੀਖਿਆ ਹੋਈ, ਬੜੇ ਬੜੇ ਔਖੇ ਇਮਤਿਹਾਨ ਹੋਏ ਨੇ, ਗੁਰੂ ਕੇ ਸਿੱਖਾਂ ਨੇ ਪਾਸ ਕੀਤੇ ਨੇ। ਸਾਡੇ ਵਰਗੇ ਤਾਂ ਇੱਕ ਮਿੰਟ ਨਹੀਂ ਖੜ ਸਕਦੇ, ਇੱਕ ਸਕਿੰਡ ਨਹੀਂ ਖੜ ਸਕਦੇ ਗੁਰੂ ਦੇ ਇਮਤਿਹਾਨ ਹੋਏ। ਤਾਂ ਹੁਣ ਗੁਰੂ ਦਾ ਇਮਤਿਹਾਨ ਸ਼ੁਰੂ ਹੋਇਆ ਅਤੇ ਡਰ ਗਿਆ, ਬਲਦੀ ਅੱਗ ਲਟਾ ਲਟ ਸੇਕ ਮਾਰਦਾ, ਦੂਰ ਤਾਈ ਜਦੋਂ ਨੇੜੇ ਜਾਵੇ ਸੜਨ ਨੂੰ ਜੀ ਨਾ ਕਰੇ ਪਿਛਾ ਨੂੰ ਮੋੜਾਵੇ। ਹਾਂਜੀ, ਉਧਰੋਂ ਇੱਕ ਚੋਰ, ਚੋਰੀ ਦਾ ਮਾਲ ਸੋਨੇ ਦੇ ਗਹਿਣੇ ਉਹਨੂੰ ਕਿਤੋਂ ਲੱਭੇ ਡੱਬਾ, ਉਹ ਚੋਰੀ ਕਰਕੇ ਦੌੜਿਆ ਚੋਰ। ਹਾਂਜੀ, ਉਹ ਤਸਕਰ ਤਸਕਰੀ ਕਰਕੇ ਡੱਬਾ ਚੁੱਕ ਕੇ ਨਾ ਸੋਨੇ ਦੇ ਗਹਿਣਿਆਂ ਦਾ ਤੇ ਮਾਲ ਲੈ ਕੇ ਦੌੜਿਆ ਜਾਂਦਾ। ਹਾਂਜੀ, ਪਿੱਛੇ ਉਹਦੇ ਵਾਰ ਲੱਗੀ ਹੋਈ, ਵਾਰ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ, ਜੇ ਪਿੰਡਾਂ ਦੇ ਲੋਕ ਟਾਂਗਾ ਸੋਟੇ ਲੈ ਕੇ ਪਿੱਛੇ ਦੌੜ ਪੈਂਦੇ ਨਾ, ਫੜਨ ਵਾਸਤੇ ਫੜ ਲਓ ਫੜ ਲਓ ਫੜ ਲਓ ਚੋਰ ਚੋਰ ਕਰਕੇ, ਉਹਦੇ ਪਿੱਛੇ ਬੰਦੇ ਲੱਗੇ ਹੋਏ ਫੜਨ ਵਾਸਤੇ ਤੇ ਉਹ ਦੌੜਿਆ ਤੇ ਉੱਥੇ ਆ ਗਿਆ ਜਿੱਥੇ ਜੰਗਲ 'ਚ ਇਹ ਚਿਤਾ ਬਾਲ ਕੇ ਸੜਨ ਦੀ ਕੋਸ਼ਿਸ਼ ਕਰਦਾ, ਪਿੱਛੇ ਹਟਾਉਂਦਾ ਅੱਗੇ ਜਾਂਦਾ ਪਿੱਛੇ ਹਟਾਉਂਦਾ। ਉਹ ਚੋਰ ਨੇ ਵੇਖਿਆ ਨਵਾਂ ਹੀ ਤਮਾਸ਼ਾ, ਬੜਾ ਅਜੀਬ ਜਿਹਾ ਕੰਮ ਹੋ ਰਿਹਾ, ਬੰਦੇ ਨੇ ਅੱਗ ਬਾਲੀ ਹੈ, ਉਹਦੇ ਛਾਲ ਮਾਰਨ ਦੀ ਦੌੜ ਕੇ ਆਉਂਦਾ, ਫਿਰ ਨੇੜੇ ਆ ਕੇ ਰੁਕ ਜਾਂਦਾ, ਫਿਰ ਪਿਛਾ ਮੁੜ ਜਾਂਦਾ, ਫਿਰ ਜਾਂਦਾ, ਫਿਰ ਆ ਜਾਂਦਾ, ਇਹ ਕੀ ਕਰਦਾ? ਉਹ ਚੋਰ ਨੇ ਆਖਿਆ ਇਹਨੂੰ ਪੁੱਛੀਏ ਤਾਂ ਸਹੀ। ਹਾਂਜੀ, ਚੋਰ ਨੂੰ ਇਹ ਤਾਂ ਭੁੱਲ ਗਿਆ ਵੀ ਪਿੱਛੇ ਮੇਰੇ ਕੋਈ ਲੱਗਾ ਨਾ, ਫਿਰ ਦੇਖੀਏ ਨਾ ਕੀ ਹੋ ਰਿਹਾ। ਉਹ ਇਹਨੂੰ ਪੁੱਛਣ ਲੱਗ ਪਿਆ ਵੀ ਇਹ ਕੀ ਕਰਦਾ ਮੈਂ ਤੂੰ। ਹਾਂਜੀ, ਉਹ ਕਹਿਣ ਲੱਗਾ ਕੀ ਦੱਸਾਂ, ਮੈਂ ਤਾਂ ਬੜੀ ਮੁਸੀਬਤ 'ਚ ਫਸਿਆ ਭਰਾਵਾ, ਮੈਂ ਗੁਰੂ ਦਾ ਬਚਨ ਲੈ ਬੈਠਾ, ਸੜ ਕੇ ਮਰਨ ਦਾ ਬਚਨ, ਹੁਣ ਗੁਰੂ ਦਾ ਬਚਨ ਛੱਡਿਆ ਵੀ ਨਹੀਂ ਜਾਂਦਾ ਤੇ ਕਮਾਇਆ ਵੀ ਨਹੀਂ ਜਾਂਦਾ, ਮੈਂ ਕੀ ਕਰਾਂ? ਹਾਂਜੀ, ਤੋ ਗੁਰੂ ਨੇ ਕਿਹਾ ਵੀ ਅੱਗੇ 'ਚ ਸੜ ਜਾ, ਤੇ ਹੁਣ ਮੇਰੇ ਤੋਂ ਸੜਿਆ ਨਹੀਂ ਜਾਂਦਾ, ਕਿਵੇਂ ਸੜਾਂ ਮੈਂ, ਕਿਵੇਂ ਮਰਾਂ ਮੈਂ? ਉਸ ਸਿੱਖ ਦਾ ਹੰਕਾਰ ਤੋੜਨਾ ਸੀ, ਆਇਆ ਤਾਂ ਗੁਰੂ ਦੀ ਮਾਇਆ ਸੀ, ਗੁਰੂ ਦੀ ਖੇਡ ਸੀ, ਗੁਰੂ ਆਪਣੀ ਮਾਇਆ ਨਾਲ ਬੜਾ ਕੁਛ ਸਾਨੂੰ ਦਿਖਾਉਂਦੇ। ਇੱਕ ਇੱਕ ਸਕਿੰਟ ਵਿੱਚ ਸਾਧ ਸੰਗਤ ਜੀ ਗੁਰੂ ਦੀ ਮਾਇਆ, ਗੁਰੂ ਦੀ ਕਲਾ ਵਰਤ ਰਹੀ ਹੈ, ਸਮਝਦਾਰ ਨੂੰ ਸਮਝ ਆ ਜਾਂਦੀ ਹੈ, ਬੇਸਮਝ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ। ਉਹਦਾ ਹੰਕਾਰ ਤੋੜਨ ਲਈ ਮਹਾਰਾਜ ਨੇ ਉਹ ਲੀਲਾ ਦਿੱਤੀ ਸੀ। ਹਾਂਜੀ, ਉਹ ਚੋਰ ਬੋਲਿਆ, ਇਹ ਪ੍ਰਸੰਗ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਪਖੰਡੀ ਸਿੱਖ ਨਾਲੋਂ ਚੋਰ ਚੰਗੇ ਹੁੰਦੇ ਆ। ਆਖੋ ਸ੍ਰੀ ਵਾਹਿਗੁਰੂ। ਪਖੰਡੀ ਸਿੱਖ ਨੂੰ ਗਿਆਨ ਨਹੀਂ, ਚੋਰ ਨੂੰ ਗਿਆਨ ਹੋ ਗਿਆ, ਉਹ ਚੋਰ ਨੂੰ ਸਮਝ ਆ ਗਈ, ਉਹ ਚੋਰ ਬੋਲਿਆ। ਹਾਂਜੀ, ਉਹ ਕਹਿਣ ਲੱਗਾ ਸਿੱਖਾ ਮੈਂ ਬੜੇ ਪਾਪ ਕੀਤੇ, ਬੜੇ ਗੁਨਾਹ ਕੀਤੇ, ਸਾਰੀਆਂ ਉਹਨਾਂ ਚੋਰੀਆਂ ਕੀਤੀਆਂ ਤੇ ਚੋਰੀਆਂ ਕਰ ਕਰਕੇ ਨਾ ਮੈਂ ਆਪਣੇ ਸਿਰ ਤੇ ਪਾਪਾਂ ਦੀ ਪੰਡ ਚੁੱਕੀ ਫਿਰਦਾ। ਹਾਂਜੀ, ਜੇ ਤੂੰ ਗੁਰੂ ਦਾ ਬਚਨ ਮੈਨੂੰ ਦੇ ਦੇਵੇਂ ਆਖੋ ਵਾਹਿਗੁਰੂ, ਤੇ ਮੈਂ ਸੜ ਕੇ ਮਰ ਜਾਂਦਾ, ਕਿਉਂਕਿ ਗੁਰੂ ਦੇ ਬਚਨ ਨੂੰ ਕਮਾ ਕੇ
ਗੁਰੂ ਦਾ ਵਚਨ ਮੰਨ ਕੇ ਪਾਪਾਂ ਦੀ ਪੰਡ ਲੈ ਜਾਣੀ ਹੈ, ਸਾਰੇ ਪਾਪ ਸੜ ਜਾਣੇ ਮੇਰੇ, ਮੇਰਾ ਤੇ ਲੇਖਾ ਮੁੱਕ ਜਾਣਾ, ਤੇ ਤੂੰ ਮੈਨੂੰ ਗੁਰੂ ਦਾ ਵਚਨ ਦੇ ਦੇ। ਹਾਂਜੀ, ਜਿੰਨਾ ਮੇਰੇ ਕੋਲ ਮਾਲ ਹੈ ਤੂੰ ਲੈ ਲੈ, ਆ ਮੇਰੇ ਕੋਲ ਸੋਨੇ ਦੇ ਗਹਿਣਿਆਂ ਦਾ ਡੱਬਾ ਜੇ ਇਹ ਤੂੰ ਲੈ ਲੈ, ਮੈਂ ਚੋਰੀ ਕਰਕੇ ਲੈ ਆਂ ਫਿਰ ਤੂੰ, ਤੇ ਗੁਰੂ ਦਾ ਵਚਨ ਮੈਨੂੰ ਦੇ ਦੇ। ਹਾਂਜੀ, ਇਹਦੇ ਮੁੱਲ ਵਿੱਚ, ਇਸ ਬਦਲੇ ਚ ਮੈਂ ਤੈਨੂੰ ਦੇਣਾ ਮਾਲ, ਤੂੰ ਗੁਰੂ ਦਾ ਵਚਨ ਮੈਨੂੰ ਦੇ ਦੇ, ਜਿਹੜਾ ਸ੍ਰੀ ਗੁਰੂ ਸਾਹਿਬ ਜੀ ਨੇ ਤੈਨੂੰ ਵਚਨ ਦਿੱਤਾ, ਜੋ ਵੀ ਦਿੱਤਾ ਉਹ ਮੇਰੇ ਕੰਨਾਂ 'ਚ ਪਾ ਦੇ, ਮੈਂ ਤੇਰਾ ਵਚਨ ਲੈ ਕੇ ਤੇ ਇਹ ਮਾਲ ਤੈਨੂੰ ਦੇਣਾ ਤੇ ਮੇਰਾ ਭਲਾ ਕਰ ਦੇ, ਉਹ ਚੋਰ ਬੋਲਿਆ। ਹਾਂਜੀ, ਇਹ ਬੇਚਾਰਾ ਮਹਾਤੜ ਸਿੱਖ ਸੀਗਾ, ਉਸੇ ਵੇਲੇ ਮਾਲ ਨੂੰ ਦੇ ਕੇ ਲਲਚਾ ਗਿਆ, ਲਲਚਾ ਗਿਆ, ਵੀ ਹੈ ਇੰਨਾ ਸੋਨਾ, ਇੰਨੇ ਗਹਿਣੇ ਮਿਲਦੇ ਆ, ਮਾਲਾ ਮਾਲ ਹੋ ਜਾਂਦਾ। ਉਹਨੇ ਕਿਹਾ ਠੀਕ ਹੈ, ਨਾਲੇ ਸੜ ਕੇ ਮਰਨ ਤੋਂ ਬਚਾਂਗੇ, ਨਾਲੇ ਇੰਨਾ ਸੋਨਾ ਮਿਲੇਗਾ। ਹਾਂਜੀ, ਉਹ ਚੋਰ ਦੇ ਕੋਲੋਂ ਇਹਨੇ ਸੋਨੇ ਦਾ ਡੱਬਾ ਫੜ ਲਿਆ ਤੇ ਕਹਿਤਾ ਮੈਂ ਗੁਰੂ ਦਾ ਵਚਨ ਤੈਨੂੰ ਦਿੱਤਾ। ਉਸ ਚੋਰ ਨੇ ਜਿਉਂ ਹੀ ਸਤਿਗੁਰੂ ਅੰਗਦ ਦੇਵ ਜੀ ਦਾ ਵਚਨ ਲਿਆ, ਉਸ ਸਿੱਖ ਦੇ ਕੋਲੋਂ ਬਲਦੀ ਅੱਗ 'ਚ ਛਾਲ ਮਾਰ ਦਿੱਤੀ। ਹਾਂਜੀ, ਸਾਰੀ ਉਮਰ ਚੋਰੀਆਂ ਕਰਨ ਵਾਲਾ ਉਹ ਚੋਰ ਗੁਰੂ ਦਾ ਵਚਨ ਕਮਾ ਕੇ ਇਸ ਦੁਨੀਆਂ ਤੋਂ ਜਾਣ ਲੱਗਾ, ਉਹਦੇ ਵਾਸਤੇ ਸੱਚਖੰਡ ਤੋਂ ਦੀਵਾਨ ਆਇਆ, ਨਹੀਂ ਤਾਂ ਚੋਰਾਂ ਨੂੰ ਤੇ ਘੜੀਸ ਕੇ ਲੈ ਜਾਂਦੇ ਜਮਦੂਤ, ਪਰ ਉਹਦੇ ਲਈ ਦੇਵਤੇ ਆਏ ਨੇ ਦੀਵਾਨ ਲੈ ਕੇ, ਜਿਵੇਂ ਕਿਸੇ ਬ੍ਰਹਮ ਗਿਆਨੀ ਨੂੰ ਕਿਸੇ ਮਹਾਂਪੁਰਸ਼ ਨੂੰ ਲੈ ਕੇ ਜਾਂਦੇ ਨਾ, ਬੰਦਗੀ ਵਾਲੀ ਰੂਹ ਨੂੰ ਲੈ ਕੇ ਜਾਂਦੇ, ਉਸ ਚੋਰ ਨੂੰ ਲੈਣ ਆਏ ਆ। ਸਿਰਫ ਸਾਧ ਸੰਗਤ ਦੀ ਕਲਾ ਕਿਹਦੀ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਦੇਵੈ ਭਾਏ ਨਾ ਸਾਖੇ ਜਾਣੇ। ਗੁਰੂ ਦੇ ਬਚਨ ਦੀ ਕਮਾਈ ਹੈ, ਗੁਰੂ ਦੇ ਬਚਨ ਨੂੰ ਕਮਾ ਲਿਆ, ਦੀਵਾਨ ਆਇਆ ਉਹਦੇ ਵਾਸਤੇ। ਬੜੇ ਸਤਿਕਾਰ ਦੇ ਨਾਲ ਉਸ ਚੋਰ ਦੀ ਰੂਹ ਨੂੰ ਉਸ ਦੀਵਾਨ ਤੇ ਬਿਠਾ ਕੇ ਲੈ ਚੱਲੇ ਨੇ। ਉਸ ਅਨੰਤ ਸੁੱਖ ਵਿੱਚ ਜਿਹੜਾ ਕਦੀ ਦੁੱਖ ਦੇ ਰੂਪ 'ਚ ਬਦਲਦਾ ਨਹੀਂ, ਦੁਬਾਰਾ ਜਨਮ ਮਰਨ ਨਹੀਂ ਹੁੰਦਾ, ਉੱਥੇ ਉਹਦੀ ਰੂਹ ਚਲੀ ਗਈ ਹੈ। ਗੁਰੂ ਸਾਹਿਬ ਦੇ ਬਚਨ ਕਮਾ ਲਏ ਨੇ, ਅੱਗ ਵਿੱਚ ਉਹਦਾ ਸਰੀਰ ਹੀ ਨਹੀਂ ਸੜਿਆ, ਉਹਦੇ ਪਾਪ ਵੀ ਸੜ ਗਏ। ਸਰੀਰ ਨੇ ਤਾਂ ਸੜਨਾ ਹੀ ਸੀ, ਜੇ 10 ਸਾਲ ਹੋਰ ਜੀ ਰਹਿੰਦਾ ਫਿਰ ਵੀ ਸੜਨਾ ਸੀ, ਪਰ ਪਾਪ ਨਹੀਂ ਸੀ ਸੜਨੇ, ਉਹਦੇ ਪਾਪ ਵੀ ਸੜ ਗਏ, ਉਹਦੇ ਦੁੱਖ ਕੱਟੇ ਗਏ, ਉਹਦੀ ਰੂਹ ਮੁਕਤ ਹੋ ਕੇ ਮੁਕਤੀ ਨੂੰ ਪਾ ਕੇ ਅਕਾਲ ਪੁਰਖ ਦੀ ਜੋਤ ਵਿੱਚ ਜਿਉਂ ਸਮਾ ਗਈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਹਾਂਜੀ, ਉਹ ਜਿਹੜਾ ਲਾਲਚੀ ਸਿੱਖ ਸੀਗਾ, ਆਲਸੀ ਤੇ ਲਾਲਚੀ, ਸੰਗਤ ਦੀ ਸੇਵਾ ਹੁਕਮ ਨਹੀਂ ਸੀ ਮੰਨਦਾ ਤੇ ਕੋਈ ਸੇਵਾ ਨਹੀਂ ਸੀ ਕਰਦਾ, ਲਾਲਚ ਵਿੱਚ ਉਹ ਜਦੋਂ ਸੋਨੇ ਦਾ ਡੱਬਾ ਲੈ ਕੇ ਆਪਣੇ ਘਰ ਨੂੰ ਤੁਰਨ ਲੱਗਾ, ਉਹ ਪਿੱਛੋਂ ਆ ਰਹੀ ਬਾਹਰ ਨੇ ਉਹਨੂੰ ਫੜ ਲਿਆ, ਉਹ ਪਿੱਛੇ ਲੱਗੇ ਸੀ ਬੰਦੇ, ਉਹਨਾਂ ਨੇ ਆ ਕੇ ਵੇ ਫੜ ਲਿਆ, ਉਹਦੇ ਕੋਲੋਂ ਬਰਾਮਦ ਹੋ ਗਿਆ ਮਾਲ। ਚੋਰ ਉਹ ਸਮਝਿਆ ਜਾਂਦਾ ਜਿਹਦੇ ਕੋਲੋਂ ਚੋਰੀ ਦਾ ਮਾਲ ਬਰਾਮਦ ਹੋ ਗਿਆ, ਚੋਰੀ ਦਾ ਮਾਲ ਜਿਹਦੇ ਕੋਲੋਂ ਲੱਭ ਜਾਵੇ ਉਹ ਚੋਰ। ਹਾਂਜੀ, ਫੜ ਕੇ ਕੋਤਵਾਲੀ 'ਚ ਦੇ ਦਿੱਤਾ, ਥਾਣੇ 'ਚ ਦੇ ਦਿੱਤਾ, ਪੁਲਿਸ ਵਾਲਿਆਂ ਨੇ ਉੱਥੇ ਕੇਸ ਚਲਾਇਆ, ਰਾਜੇ ਵਧਾਉਂਦੇ ਸੀਗੇ। ਇਹ ਤਾਂ ਹੁਣ ਥੋੜ੍ਹਾ ਜਿਹਾ ਸਮਾਂ ਹੋਇਆ, 150 ਸਾਲ, ਵੀ ਚੋਰ ਨੂੰ ਜਿਹੜੀ ਸਜ਼ਾ ਘਟਾਈ ਗਈ ਹੈ, ਅੰਗਰੇਜ਼ਾਂ ਨੇ ਚੋਰੀ ਦੀ ਸਜ਼ਾ ਘਟਾਈ ਹੈ। ਮੁਸਲਮਾਨਾਂ ਦੇ ਰਾਜ ਵਿੱਚ ਅਤੇ ਉਸ ਤੋਂ ਪਹਿਲਾਂ ਇਤਿਹਾਸ ਮਿਲਦਾ ਵੀ ਚੋਰ ਨੂੰ ਸੂਲੀ ਚਾੜ ਦਿੰਦੇ ਸੀ, ਅਜੇ ਵੀ ਇੱਧਰ ਅਰਬ ਕੰਟਰੀਆਂ ਵਿੱਚ ਹੱਥ ਵੱਢ ਦਿੰਦੇ ਨੇ ਚੋਰੀ ਕਰਨ ਵਾਲੇ ਦਾ, ਸਖ਼ਤ ਸਜ਼ਾ ਦਿੰਦੇ। ਅਤੇ ਇਹ ਅੰਗਰੇਜ਼ਾਂ ਦਾ ਜਦੋਂ ਇੰਡੀਆ 'ਚ ਰਾਜ ਆਇਆ, ਇਹਨਾਂ ਨੇ ਚੋਰਾਂ ਨੂੰ ਕਈ ਗੱਲਾਂ ਸੋਚ ਵਿਚਾਰ ਕੇ ਥੋੜ੍ਹੀ ਜਿਹੀ ਵੀ ਇਹਨਾਂ ਨੂੰ ਇੰਨੀ ਸਖ਼ਤ ਸਜ਼ਾ ਨਾ ਦਿਓ, ਜੇਲ੍ਹ 'ਚ ਪਾ ਦਿਓ 2 ਮਹੀਨੇ 6 ਮਹੀਨੇ ਸਾਲ 2 ਸਾਲ 5 ਸਾਲ ਜਿੰਨੀ ਚੋਰੀ ਹੋਵੇ ਉਨੇ ਸਾਲ। ਤੋਂ ਪਹਿਲਾਂ ਅਸੀਂ ਫਾਂਸੀ ਦੇ ਦਿੰਦੇ ਸੀ, ਸੂਲੀ ਚਾੜ ਦਿੰਦੇ ਸੀ, ਮਾਰ ਦਿੰਦੇ ਸੀ। ਉਸ ਜ਼ਮਾਨੇ ਜਦੋਂ ਗੁਰੂ ਅੰਗਦ ਦੇਵ ਦਾ ਸਮਾਂ ਸੀ, ਇਹ ਸਜ਼ਾ ਚੱਲਦੀ ਸੀ। ਕੋਤਵਾਲ ਨੇ ਸਜ਼ਾ ਸੁਣਾ ਦਿੱਤੀ। ਹਾਂਜੀ, ਕੋਤਵਾਲ ਨੇ ਫੜ ਕੇ ਜਦੋਂ ਉਹਨੂੰ ਪੁੱਛਿਆ, ਇਹਦਾ ਸਾਰਾ ਕੁਝ ਲੁੱਟ ਲਓ, ਇਹ ਬੰਦਾ ਚੋਰ ਹੈ। ਹਾਂਜੀ,
ਫਾਂਸੀ ਦੇ ਹੋ ਜਾਏ ਤਤਕਾਲ,
ਇਹਨੂੰ ਫਾਂਸੀ ਦੇ ਦੇ। ਇਹਦਾ ਸਾਰਾ ਘਰ ਬਾਰ ਵੀ ਲੁੱਟਿਆ ਗਿਆ, ਚੋਰੀ ਕਰਨ ਤੱਕ ਬਰਾਮਦੀ ਜੋ ਚੋਰੀ ਦੀ ਹੋਈ, ਤੋਂ ਨਾਲ ਜਾਨ ਵੀ ਗਈ, ਸਭ ਕੁਛ ਹੀ ਗਏ। ਲੋਕ ਗਏ ਪਰ ਲੋਕ ਗਵਾਏ, ਲੋਕ ਵੀ ਗਿਆ ਪਰ ਲੋਕ ਵੀ ਗਿਆ। ਹਾਂਜੀ, ਵਾਹ, ਕੋਤਵਾਲ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਜਦੋਂ ਫਾਂਸੀ ਦਿੱਤੀ ਹੈ, ਅੱਗੇ ਜਮਦੂਤ ਲੈ ਗਏ ਫੜ ਕੇ, ਇੱਥੇ ਵੀ ਕੁਛ ਨਹੀਂ ਮਿਲਿਆ, ਅੱਗੇ ਵੀ ਜਮਦੂਤਾਂ ਦੇ ਡੰਡੇ ਖਾਂਦਾ ਮੂਰਖ ਧਰਮ ਤੋਂ ਹੀਣਾ ਹੋ ਗਿਆ।
ਗੁਰੂ ਬਚਨ ਪਰ ਜਿਹ ਪ੍ਰਤੀਤ,
ਕਵੀ ਜੀ ਲਿਖਦੇ ਨੇ, ਜਿਨ੍ਹਾਂ ਦਾ ਗੁਰੂ ਦੇ ਬਚਨਾਂ ਤੇ ਭਰੋਸਾ ਹੁੰਦਾ ਹੈ, ਉਹਨਾਂ ਨੂੰ ਉੱਚੀਆਂ ਪਦਵੀਆਂ ਮਿਲਦੀਆਂ ਨੇ। ਜਿਹੜੇ ਲਾਲਚ ਵਿੱਚ ਆ ਕੇ ਆਪਣੇ ਗੁਰੂ ਦੇ ਬਚਨਾਂ ਨੂੰ ਤਿਆਗ ਦਿੰਦੇ ਨੇ, ਉਹ ਨਰਕਾਂ ਨੂੰ ਜਾਂਦੇ ਨੇ, ਛੇਤੀ ਮਰ ਜਾਂਦੇ ਨੇ ਜਿਵੇਂ ਇਹ ਮਰ ਗਿਆ। ਹਾਂਜੀ, ਹਾਂ, ਕਵੀ ਜੀ ਬੜੇ ਕਮਾਲ ਦਾ ਬਚਨ ਲਿਖ ਰਹੇ ਨੇ ਸਾਡੇ ਸਿੱਖਾਂ ਦੇ ਕਮਾਉਣ ਵਾਸਤੇ। ਗੁਰੂ ਕੇ ਸਿੱਖਾਂ ਨੂੰ ਇਹ ਬਚਨ ਸੁਣਨਾ ਤੇ ਮੰਨਣਾ ਤੇ ਕਮਾਉਣਾ ਚਾਹੀਦਾ। ਕਹਿੰਦੇ ਇਹ ਗੱਲ ਸਮਝ ਲਓ ਕਿ ਗੁਰੂਆਂ ਤੋਂ, ਸੰਤਾਂ ਤੋਂ, ਬ੍ਰਹਮ ਗਿਆਨੀਆਂ ਤੋਂ ਫਾਇਦਾ ਕੌਣ ਉਠਾ ਸਕਦਾ? ਮਹਾਂਪੁਰਸ਼ਾਂ ਦੇ ਕੋਲ ਰਹਿ ਕੇ ਵੀ ਕਈ ਖਾਲੀ ਚਲੇ ਜਾਂਦੇ ਆ, ਸੰਤਾਂ ਭਗਤਾਂ ਦੇ ਕੋਲ ਰਹਿ ਕੇ ਲਾਭ ਕਿਹਨੂੰ ਹੁੰਦਾ ਇਹ ਦੱਸਦੇ ਨੇ। ਹਾਂਜੀ,
ਗੁਰਮੁਖ
ਜਿਹੜਾ ਗੁਰਮੁਖ ਹੋਵੇ, ਜਿਹਦਾ ਸੁਭਾਅ ਚੰਗਾ ਹੋਵੇ, ਜਿਹਦਾ ਨਿਸ਼ਚਾ ਵਿਸ਼ਵਾਸ ਪੱਕਾ ਹੋਵੇ। ਕਈ ਸੰਤਾਂ ਭਗਤਾਂ ਦੇ ਪਰਿਵਾਰ ਦੇ ਵਿੱਚੋਂ ਵੀ ਹੁੰਦੇ, ਇਹਨਾਂ ਨੂੰ ਪਤਾ ਨਹੀਂ ਹੁੰਦਾ, ਪਿੰਡ ਦੇ ਹੁੰਦੇ ਪਤਾ ਨਹੀਂ ਹੁੰਦਾ, ਉਹ ਆਪਣਾ ਹੀ ਬਾਬਾ ਕਹਿੰਦੇ, ਉਹਨਾਂ ਦਾ ਨਿਸ਼ਚਾ ਜੋ ਨਹੀਂ ਹੁੰਦਾ। ਅਤੇ ਜਿਹਨਾਂ ਦਾ ਨਿਸ਼ਚਾ ਹੁੰਦਾ, ਹਜ਼ਾਰਾਂ ਮੀਲਾਂ ਤੋਂ ਆ ਕੇ ਉਹਨਾਂ ਦੇ ਕੋਲ ਲਾਭ ਲੈ ਲੈਂਦੇ। ਗੁਰਮੁਖ ਜਿਹੜਾ ਹੋਵੇ, ਮਨ ਕਰਕੇ ਜਿਹਦਾ ਸੁਭਾਅ ਚੰਗਾ ਹੋਵੇ, ਜਿਹਨੂੰ ਸਮਝ ਸੋਝੀ ਹੋਵੇ, ਉਹ ਹੀ ਸੰਤਾਂ ਮਹਾਂਪੁਰਸ਼ਾਂ ਤੋਂ ਫਾਇਦਾ ਉਠਾ ਸਕਦੇ ਹਨ। ਮਨਮੁਖ ਚੰਚਲ ਸਿੱਖ ਤੋਂ, ਮਨ ਦੇ ਮਗਰ ਲੱਗਾ ਜਿਹੜਾ ਮਨਮੁਖ, ਗੁਰਮੁਖ ਕਹਿੰਦੇ ਗੁਰੂ ਨੂੰ ਮੂਹਰੇ ਧਰਦਾ, ਗੁਰੂ ਦੇ ਪਿੱਛੇ ਤੁਰਦਾ ਉਹ ਗੁਰਮੁਖ ਹੈ, ਤੇ ਜਿਹੜਾ ਮਨ ਦੇ ਪਿੱਛੇ ਤੁਰਦਾ ਉਹ ਮਨਮੁਖ ਹੈ। ਮਨਮੁਖ ਚੰਚਲ ਸਿੱਖ, ਉਹ ਜਿਹਦੀ ਬਿਰਤੀ ਚੰਚਲ ਹੈ, ਕਦੀ ਇੱਧਰ ਕਦੀ ਉੱਧਰ, ਖਿਆਲ ਹੀ ਉੱਡਦੇ ਰਹਿੰਦੇ ਹੈ, ਨਿਸ਼ਚੈ ਗੁਰਬਾਣੀ ਤੇ ਨਹੀਂ, ਉਸ ਦਾ ਕੀ ਹਾਲ ਹੁੰਦਾ ਹੈ? ਕਹਿੰਦੇ ਸਿੱਖੀ ਉਲਟੀ, ਉਹਨੂੰ ਸਿੱਖੀ ਉਲਟਾ ਅਸਰ ਕਰਦੀ, ਫਾਇਦੇ ਦੀ ਥਾਂ ਤੇ ਨੁਕਸਾਨ ਕਰ ਜਾਂਦੀ। ਜਿਹੜੇ ਮਨਮੁੱਖ ਨੇ, ਉਹਦਾ ਨਿਸ਼ਚਾ ਹੀ ਕੋਈ ਨਹੀਂ, ਉਹਨੂੰ ਗੁਰਮਤ ਦੀ ਸਮਝ ਸਹੀ ਨਹੀਂ ਆਉਂਦੀ, ਉਹ ਪੁੱਠੇ ਪਾਸੇ ਨੈਗੇਟਿਵ ਸੋਚੇਗਾ। ਅੱਜ ਸਾਡੇ ਵਿੱਚ ਗੁਰੂ ਦਾ ਇਤਿਹਾਸ ਸੁਣ ਕੇ, ਗੁਰੂ ਦੀ ਬਾਣੀ ਸੁਣ ਕੇ ਨੈਗੇਟਿਵ ਖਿਆਲ ਕਿਉਂ ਆਉਂਦੇ ਨੇ? ਕੋਈ ਵੀ ਗੱਲ ਚੱਲਦੀ ਹੋਵੇ ਗੁਰੂ ਦੀ, ਉਹਨੂੰ ਪੋਜ਼ਿਟਿਵ ਨਹੀਂ ਲੈਣਗੇ, ਨੈਗੇਟਿਵ ਲੈਣਗੇ, ਉਹ ਦੂਜਾ ਪਾਸਾ ਦੇਖਣਗੇ, ਉਲਟਾ ਪਾਸਾ ਦੇਖਣਗੇ, ਵੀ ਇਹਦਾ ਜੀ ਇਹ ਤਾਂ ਇੱਦਾਂ ਹੋ ਗਿਆ ਜੀ, ਇਹ ਤਾਂ ਇੱਦਾਂ ਹੋ ਗਿਆ, ਇਹੋ ਜਿਹੀਆਂ ਗੱਲਾਂ ਕੱਢਦੇ ਆ ਨਾ ਪੁੱਠੀਆਂ, ਉਹ ਕਿਉਂ ਹੋ ਰਹੀਆਂ ਨੇ? ਕਹਿੰਦੇ ਕਿ ਅੰਦਰ ਮਨਮੁੱਖਤਾ ਹੈ, ਮਨ ਪ੍ਰਧਾਨ ਹੈ, ਅਤੇ ਮਨਮੁੱਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ, ਉਲਟੀ ਉਲਟਾ ਅਸਰ ਕਰਦੀ ਹੈ। ਹਾਂਜੀ, ਪ੍ਰਮਾਣ ਹੈ ਸਾਖੀ ਜਿਹੜੀ ਹੈ, ਇਤਿਹਾਸ ਹੈ। ਹਾਂਜੀ, ਗੁਰੂ ਤੋਂ ਬੇਮੁਖ ਹੋਇਆ, ਫਾਸੀ ਲੱਗ ਗਿਆ। ਹਾਂਜੀ, ਜਿਹੜਾ ਗੁਰੂ ਦਾ ਬਚਨ ਕਮਾਉਣ ਵਾਲਾ, ਉਹ ਚੋਰ ਤਰ ਗਿਆ, ਚੋਰ ਤਰ ਗਿਆ, ਤੇ ਰੋਜ਼ ਗੁਰੂ ਦੇ ਕੋਲ ਰਹਿਣ ਵਾਲਾ ਸਿੱਖ ਫਸ ਗਿਆ ਜਮਾਂ ਦੀ ਖਾਈ ਵਿੱਚ। ਇਸ ਕਰਕੇ ਗੁਰੂ ਘਰ ਵਿੱਚ ਰਹਿ ਕੇ ਵੀ ਮਨਮੁੱਖ ਜਿਹੜੇ ਨੇ ਖਾਲੀ ਰਹਿ ਜਾਂਦੇ ਨੇ, ਗੁਰਮੁਖ ਸੁਭਾਅ ਦੇ ਚੰਗੇ ਬੰਦੇ ਗੁਰੂ ਘਰ ਤੋਂ ਦੂਰ ਵੀ ਹੋਣ, ਗੁਰੂ ਘਰ ਦੇ ਕਿਰਪਾ ਦੇ ਨਾਲ ਗੁਰੂ ਜੀ ਨਾਲ ਧਰ ਜਾਂਦੇ। ਜਿਵੇਂ ਉਹ ਚੋਰ ਸੀ, ਉਹ ਕਦੀ ਗੁਰਦੁਆਰੇ ਆਇਆ ਹੀ ਨਹੀਂ ਸੀ, ਉਹਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ, ਚੋਰੀਆਂ ਹੀ ਕਰਦਾ ਰਿਹਾ। ਪਰ ਗੁਰੂ ਦਾ ਇੱਕ ਬਚਨ ਸ਼ਰਧਾ ਦਾ ਕਮਾ ਲਿਆ, ਬੇੜਾ ਪਾਰ ਲੰਘ ਗਿਆ। ਦੂਜੇ ਪਾਸੇ ਉਹ ਰੋਜ਼ ਗੁਰੂ ਦੇ ਲੰਗਰ 'ਚ ਪ੍ਰਸ਼ਾਦੇ ਛਕਦਾ ਸੀ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਵੀ ਕਰਦਾ ਸੀ, ਪਰ ਬਚਨ ਨਹੀਂ ਮੰਨ ਸਕਿਆ, ਉਹ ਜਮਾਂ ਦੀ ਪੂਰੀ ਨੂੰ ਚਲਾ ਗਿਆ। ਹਾਂਜੀ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਬਹੁਤਾ ਸਮਾਂ ਛੋਟੀ ਉਮਰ ਦੇ ਬੱਚਿਆਂ ਨਾਲ ਖੇਡਦੇ, ਉਹਨਾਂ ਬੱਚਿਆਂ ਨੂੰ ਨਾਲ ਨਾਲ ਖੇਡਾਂ ਕਰਾਉਂਦੇ, ਨਾਲ ਨਾਲ ਭਜਨ ਕਰਾਉਂਦੇ। ਉਹਨਾਂ ਦਾ ਜੀਵਨ ਹੀ ਐਸਾ ਬਣਾ ਦਿੱਤਾ, ਉਹ ਸਾਰੇ ਸਾਧੂ ਬ੍ਰਹਮ ਗਿਆਨੀ ਬਣਾ ਦਿੱਤੇ। ਕੂੜੇ ਆੜੇ ਦੇ ਅੱਖਰ ਜਿਹੜੇ ਹਨ ਗੁਰਮੁਖੀ, ਇਹ ਮਹਾਰਾਜ ਬੱਚਿਆਂ ਨੂੰ ਖੇਡ ਖੇਡ ਵਿੱਚ ਹੀ ਸਿਖਾ ਦਿੰਦੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਹਰ ਕਸੋਲ ਖੁਸ਼ੀ ਗਮੀ ਤੋਂ ਉੱਪਰ ਹਨ, ਬਿਰਤੀ ਇੱਕ ਰਸ ਰਹਿੰਦੀ ਹੈ ਸਤਿਗੁਰਾਂ ਦੀ। ਜਿਨ੍ਹਾਂ ਬੰਧੂ ਸਤਿਗੁਰੂ ਗਰੀਬਾਂ ਨੂੰ ਬਖਸ਼ਾਂ ਬਖਸ਼ਿਸ਼ਾਂ ਦੇਣ ਵਾਲੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਜਿਨ੍ਹਾਂ ਲੋਕਾਂ ਦੇ ਭਾਗ ਜਾਗੇ ਹਨ ਉਹ ਸਤਿਗੁਰੂ ਜੀ ਦੇ ਸਿੱਖ ਬਣੇ ਚਰਨਾਂ ਦੇ। ਹਾਂਜੀ
ਕਰੋ ਨਿਰੂਪਣ ਅਬ ਕਥਾ ਪੱਲਿਆਂ ਉਲਗੀਕਾ।
ਹੁਣ ਸਾਧ ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਅਮਰਦਾਸ ਜੀ ਕਥਾ ਸ਼ੁਰੂ ਕਰਦੇ ਨੇ ਕਿ ਉਹ ਕਿਸ ਤਰ੍ਹਾਂ ਗੁਰੂ ਘਰ ਵਿੱਚ ਆਏ ਸਨ, ਉਹਨਾਂ ਦਾ ਜਨਮ ਕਿੱਥੇ ਹੋਇਆ ਸੀ, ਉਹਨਾਂ ਦੇ ਮਾਤਾ ਪਿਤਾ ਕੌਣ ਸਨ, ਇਹ ਹੁਣ ਕਥਾ ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖਣ ਲੱਗਾ ਹਾਂ। ਜਿਵੇਂ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆ ਕੇ ਮਿਲੇ ਹਨ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ, ਉਹ ਕਥਾ ਹੁਣ ਬਿਆਨ ਕਰਦੇ ਹਨ। ਇੱਕ ਪਿੰਡ ਹੈ ਉਹਨੂੰ ਬਾਸਰ ਕੇ ਕਹਿੰਦੇ ਨੇ, ਬਾਸਰ ਉਸ ਬਾਸਰ ਕੇ ਨੂੰ ਗਿੱਲਾਂ ਵਾਲਾ ਬਾਸਰ ਵੀ ਕਹਿੰਦੇ ਨੇ। ਇਹ ਪਿੰਡ ਅੰਮ੍ਰਿਤਸਰ ਤੋਂ ਛਿਆਟਾ ਸਾਹਿਬ ਜਾਈਏ ਤੇ ਛਿਆਟੇ ਸਾਹਿਬ ਤੋਂ 3 ਕਿਲੋਮੀਟਰ ਅੱਗੇ ਜਾਈਏ ਤੇ ਇਹ ਆ ਜਾਂਦਾ। ਉੱਥੇ ਗੁਰਦੁਆਰਾ ਸੰਨ ਸਾਹਿਬ ਵੀ, ਬਾਬੇ ਬੁੱਢੇ ਸਾਹਿਬ ਦੀ ਬੀੜ ਵੱਲੋਂ ਵੀ ਵਿੱਚੋਂ ਦੀ ਜਾਈਏ ਤੇ ਉੱਥੇ ਵੀ ਨੇੜੇ ਹੀ ਹੈ, 5-4 ਕਿਲੋਮੀਟਰ ਨੇੜੇ ਨੇੜੇ ਨੇ ਸਥਾਨ ਸਾਰੇ। ਇੱਕ ਬਾਸਰ ਕੇ ਗ੍ਰਾਮ ਹੈ, ਪਿੰਡ ਦਾ ਨਾਮ ਹੈ ਬਾਸਰ ਕੇ, ਉੱਥੇ ਘਰ ਹੈ। ਉੱਥੇ ਸ੍ਰੀ ਰਾਮ ਚੰਦਰ ਜੀ ਦੇ ਭਰਾ ਭਰਤ ਦੀ ਕੁੱਲ ਵਿੱਚੋਂ ਭੱਲਿਆਂ ਦੀ ਇੱਕ ਗੋਤ ਨਿਕਲੀ ਹੈ। ਭਰਤ ਦਾ ਜਿਹੜਾ ਭਗਵਾਨ ਰਾਮ ਚੰਦਰ ਜੀ ਦਾ ਛੋਟਾ ਭਰਾ ਸੀ ਨਾ ਭਰਤ, ਉੱਥੋਂ ਚੱਲਿਆ ਭੱਲਿਆਂ ਦਾ ਪਰਿਵਾਰ। ਉਹ ਭੱਲੇ ਖੱਤਰੀ ਉੱਥੇ ਰਹਿੰਦੇ ਹਨ। ਇੱਕ ਭੱਲੇ ਖੱਤਰੀ ਬਾਬਾ ਜੀ ਦਾ ਨਾਮ ਹੈ ਬਾਬਾ ਤੇਜ ਭਾਨ ਜੀ, ਤੇਜੋ ਵੀ ਕਹਿੰਦੇ ਹਨ। ਹਾਂਜੀ ਉਹਦੀ ਜਾਤ ਹੈ ਭੱਲਾ, ਕੋਤਰ ਭੱਲਾ ਖੱਤਰੀ ਹੈ ਤੇ ਭਲੇ ਹੀ ਕੰਮ ਕਰਦਾ। ਭਲੇ ਕਰਮ ਮੈਂ ਪ੍ਰੀਤ ਹੈ, ਚੰਗਾ ਧਰਮੀ ਇਨਸਾਨ, ਆਪਣੇ ਜਪ ਤਪ ਕਰਨ ਵਾਲਾ, ਦਾਨ ਪੁੰਨ ਕਰਨ ਵਾਲਾ, ਗਰੀਬਾਂ ਦੀ ਮਦਦ ਕਰਨ ਵਾਲਾ, ਨੇਕੀ ਕਰਨ ਵਾਲਾ ਇਨਸਾਨ
ਹੈ।
ਉਸ ਬੰਦੇ ਦੇ ਵਿੱਚ ਕੋਈ ਵੀ ਔਗਣ ਨਹੀਂ, ਧੀਰਜ ਵਾਲਾ ਹੈ, ਧਰਮ ਵਾਲਾ ਹੈ, ਜਪ ਤਪ ਵਾਲਾ ਹੈ, ਜਤਨ ਸਤੀ ਹੈ, ਨੇਕੀ ਕਰਨੀ ਜਿਹੜੇ ਜੀਵਨ ਦਾ ਮੁੱਖ ਕੰਮ ਹੈ। ਬੁਰਿਆਈ ਵਾਲੇ ਰਾਹ 'ਤੇ ਉਹ ਕਦੀ ਤੁਰਿਆ ਹੀ ਨਹੀਂ, ਚੋਰੀ ਯਾਰੀ ਠੱਗੀ ਬੇਈਮਾਨੀ ਧੋਖਾ ਧੜੀ ਉਹਦੇ ਲਾਗੇ ਨਹੀਂ ਲੰਘੀਆਂ। ਇਹੋ ਜਿਹਾ ਇਨਸਾਨ ਹੈ ਬਾਬਾ ਤੇਜ ਭਾਨ। ਉਸ ਬਾਬੇ ਤੇਜ ਭਾਨ ਦੇ 4 ਪੁੱਤਰ ਹੋਏ ਨੇ, ਚਾਰਾਂ ਪੁੱਤਰਾਂ 'ਚੋਂ ਵੱਡੇ ਪੁੱਤਰ ਦਾ ਨਾਮ ਅਮਰਦਾਸ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ ਅਤੇ ਨਿਤਾਣਿਆਂ ਦੇ ਤਾਣ। ਸਤਿਗੁਰੂ ਜੀ ਬਾਬਾ ਤੇਜ ਭਾਨ ਜੀ ਦੇ ਪੁੱਤਰ ਹਨ ਅਤੇ ਪਿੰਡ ਬਾਸਰ ਕੇ ਗਿੱਲਾਂ ਹੈ।
ਪਰ ਭਏ ਪੁਨ ਤੀਨ ਸੁਤ ਹਰਕਤ ਪਾਹੀ।
ਤਿੰਨ ਹੋਰ ਵੀ ਹੋਏ ਨੇ ਤੇ ਚਾਰ ਪੁੱਤਰਾਂ ਦਾ ਇਹ ਬਾਪ ਬੜੀ ਖੁਸ਼ੀ ਦੇ ਨਾਲ ਆਪਣੇ ਪਰਿਵਾਰ ਸਮੇਤ ਬਸਰ ਕੇ ਗਿਲਾ ਰਹਿੰਦਾ ਹੈ। ਹੁਣ ਉਹਦੀ ਜਿਹੜੀ ਪੈਲੀ ਹੈ, ਖੇਤੀ ਹੈ, ਉਹਦੇ ਬੱਚਿਆਂ ਨੇ ਸਾਂਭ ਲਈ ਹੈ। ਚਾਰੇ ਪੁੱਤਰ ਅਮਰਦਾਸ, ਈਸਰਦਾਸ, ਇਹ ਚਾਰ ਪੁੱਤਰ ਸਨ। ਇਤਿਹਾਸ ਵਿੱਚ ਨਾਮ ਮਿਲਦੇ ਇਹਨਾਂ ਦੇ। ਇਹ ਚਾਰੇ ਹੀ ਆਪਣੇ ਪਿਤਾ ਨੂੰ ਕਹਿੰਦੇ, ਬਾਪੂ ਹੁਣ ਤੂੰ ਬੈਠ ਕੇ ਪਰਮੇਸ਼ਰ ਦਾ ਭਜਨ ਕਰ, ਅਸੀਂ ਕੰਮ ਕਰਾਂ। ਚਾਰੇ ਹੀ ਭਰਾ ਸ੍ਰੀ ਅਮਰਦਾਸ ਜੀ ਅਤੇ ਛੋਟੇ ਤਿੰਨੇ ਭਰਾ ਰਲ ਕੇ ਨਾਲ ਚਾਰੇ ਭਰਾ ਖੇਤੀ ਕਰਦੇ ਨੇ। ਬਾਬਾ ਤੇਜ ਭਾਨ ਜੀ, ਹੁਣ ਕੋਈ ਕੰਮ ਨਹੀਂ, ਬੱਚਿਆਂ ਨੇ ਕੰਮ ਸੰਭਾਲ ਲਿਆ, ਖੇਤੀ ਸੰਭਾਲ ਲਈ ਹੈ। ਬਾਬਾ ਜੀ ਬੈਠੇ ਪਰਮੇਸ਼ਰ ਦਾ ਭਜਨ ਕਰਦੇ ਰਹਿੰਦੇ। ਬਾਬਾ ਤੇਜ ਭਾਨ ਜੀ ਸਾਰਾ ਦਿਨ ਵਾਹਿਗੁਰੂ ਪਰਮੇਸ਼ਰ ਦਾ ਨਿਰੰਕਾਰ ਦਾ ਨਾਂ ਲੈਂਦੇ ਹਨ। ਚਾਰੇ ਪੁੱਤਰਾਂ ਦੇ ਵਿਆਹ ਕਰਕੇ ਚੰਗੇ ਘਰਾਂ ਦੀਆਂ ਲੜਕੀਆਂ ਆਈਆਂ, ਸੋਹਣੇ ਪਰਿਵਾਰ ਵਸ ਗਏ। ਸੋਹਣੇ ਪਰਿਵਾਰਾਂ ਨੂੰ ਵੇਖ ਕੇ ਬਾਬਾ ਤੇਜ ਭਾਨ ਦਾ ਮਨ ਬੜਾ ਠੰਡਾ ਠਾਰ ਹੁੰਦਾ ਹੈ। ਬਾਬਾ ਜੀ ਬੜੇ ਖੁਸ਼ ਨੇ ਤੇਜ ਭਾਨ ਜੀ। ਚਾਰੇ ਪੁੱਤਰ ਕਹਿਣਾ ਮੰਨਦੇ ਨੇ, ਚਾਰੇ ਭਰਾਵਾਂ ਦਾ ਉਹਨਾਂ ਦਾ ਆਪਸ 'ਚ ਪਿਆਰ ਹੈ। ਦੋਵਾਂ ਵੀ ਬੜੀਆਂ ਚੰਗੀਆਂ ਸਲੀਕੇ ਵਾਲੀਆਂ, ਪਰਿਵਾਰ ਦੀ ਇੱਜ਼ਤ ਬਣਾਉਣ ਵਾਲੀਆਂ ਹਨ।
ਆਪੋ ਆਪਣੇ ਕਾਜ ਮਹਿ ਚਾਰੋਂ ਸੁਤ ਲਾਗੇ।
ਚਾਰੇ ਪੁੱਤਰ ਆਪਣੇ ਆਪਣੇ ਕੰਮਾਂ ਵਿੱਚ, ਆਪਣੀ ਆਪਣੀ ਕੋਈ ਖੇਤੀ ਕਰਦਾ, ਕੋਈ ਵਪਾਰ ਕਰਦਾ, ਜੋ ਜਿਹਾ ਵੀ ਰੁਜ਼ਗਾਰ ਉਦੋਂ ਚੱਲਿਆ ਉਹ ਕਰਦੇ ਹਨ। ਹਾਂਜੀ,
ਬੀਤ ਗਇਓ ਚਿਰ ਕਾਲ ਹੀ ਪੋਤਰੇ ਪਿਛ ਆਗੇ।
ਬਹੁਤ ਸਮਾਂ ਬੀਤ ਗਿਆ, ਬਾਬਾ ਤੇਜ ਭਾਨ ਜੀ ਦੇ ਪੋਤਰੇ ਵੀ ਜਵਾਨ ਹੋ ਗਏ। ਅਮਰਦਾਸ ਉਹਨਾਂ ਦਾ ਪੁੱਤਰ ਆਪਣੇ ਪਿਤਾ ਦੀ ਤਰ੍ਹਾਂ ਭਗਤੀ ਜ਼ਮੀਨ ਰਹਿਣ ਲੱਗ ਪਿਆ ਤੇ ਬਾਬਾ ਅਮਰਦਾਸ ਸੋਚਦੇ ਹਨ। ਹਾਂਜੀ, ਅਮਰਦਾਸ ਜੀ ਜਦੋਂ ਪਿਤਾ ਜੀ ਤਾਂ ਬਹੁਤ ਬਿਰਧ ਹੋ ਗਏ, ਜਾਂ ਕਹਿ ਲਓ ਵੀ ਸਰੀਰ ਵੀ ਉਹਨਾਂ ਦਾ ਸ਼ਾਂਤ ਹੋ ਗਿਆ, ਤੇ ਅਮਰਦਾਸ ਜੀ ਵੀ ਬਿਰਧ ਅਵਸਥਾ ਵਾਲੇ ਪਾਸੇ ਨੂੰ ਵਧਣ ਲੱਗ ਪਏ। ਜਦੋਂ ਬੰਦਾ 40-50 ਦਾ ਹੋ ਜਾਂਦਾ, ਫਿਰ ਕੇਸ ਚਿੱਟੇ ਹੋ ਜਾਂਦੇ ਆ, ਫਿਰ ਵਿਚਾਰ ਜਿਹਨਾਂ ਨੂੰ ਆਉਣੀ ਹੁੰਦੀ ਉਹਨੂੰ ਆ ਜਾਂਦੀ ਹੈ, ਜਿਹਨਾਂ ਨੂੰ ਨਹੀਂ ਆਉਣੀ ਹੁੰਦੀ ਤਾਂ ਭਾਵੇਂ 90 ਸਾਲ ਦੇ ਹੋਣ ਵੀ ਕਈਆਂ ਨੂੰ ਨਹੀਂ ਆਉਂਦੇ, ਪਰ ਉਹਨਾਂ ਦੇ ਮਨ 'ਚ ਵਿਚਾਰ ਆਏ। ਕੀ ਵਿਚਾਰ ਆਏ? ਇਹ ਸੋਚਦੇ ਨੇ ਅਮਰਦਾਸ ਜੀ ਵੀ ਕੰਮ ਕਾਰ ਕਰਦਿਆਂ ਜ਼ਿੰਦਗੀ ਲੰਘ ਚੱਲੀ ਹੈ। ਚਲੋ ਮਹਾਰਾਜ ਨੇ ਸਾਨੂੰ ਖੇਤੀਬਾੜੀ ਦੀ ਦਿੱਤੀ, ਵਪਾਰ ਦੀ ਦਿੱਤੀ, ਧਰਮ ਦੀ ਕੋਈ ਹੇਰਾ ਫੇਰੀ ਨਹੀਂ ਕੀਤੀ, ਸਾਰੀ ਜ਼ਿੰਦਗੀ ਮਿਹਨਤ ਆਪਣੀ ਕਰਕੇ ਦਸਾਂ-ਨੌਵਾਂ ਦੀ ਜੇ ਰੋਟੀ ਖਾਧੀ ਹੈ। ਹਾਂਜੀ, ਹਾਂ, ਜਿਹੜੀ ਜੀਵਕਾ 'ਚ ਕੋਈ ਦੋਸ਼ ਨਾ ਹੋਵੇ, ਚੋਰੀ ਨਾ ਹੋਵੇ, ਠੱਗੀ ਨਾ ਹੋਵੇ, ਝੂਠ ਨਾ ਬੋਲਣਾ ਪਵੇ, ਕੋਈ ਪਾਪ ਨਾ ਹੋਵੇ, ਉਹਨੂੰ ਆਦੋਸ਼ ਜੀਵਕਾ ਕਹਿੰਦੇ ਨੇ। ਜੀਵਕਾ ਮੈਨੇ ਰੁਜ਼ਗਾਰ, ਰੋਜ਼ੀ, ਖਾਣ ਪੀਣ ਦੇ ਵਸੀਲੇ ਜਿਹੜੇ ਅਸੀਂ ਰੱਬ ਨੇ ਦਿੱਤੇ ਨੇ। ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਪੀਰ ਖੁਆਰ। ਪਹਿਲਾਂ ਸਭ ਤੋਂ ਉੱਤਮ ਖੇਤੀ ਨੂੰ ਮੰਨਿਆ ਗਿਆ, ਦੂਜੇ ਨੰਬਰ 'ਤੇ ਵਪਾਰ ਹੈ, ਤੀਜੇ 'ਤੇ ਨੌਕਰੀ ਹੈ, ਅਤੇ ਚੌਥੇ 'ਤੇ ਭਿਕਸ਼ਾ ਹੈ। ਤੋ ਇਹ ਉੱਤਮ ਖੇਤੀ ਸਾਨੂੰ ਮਹਾਰਾਜ ਨੇ ਦਿੱਤੀ, ਅਸੀਂ ਕਰਦੇ ਹਾਂ। ਹਾਂਜੀ, ਗੁਜ਼ਾਰਾ ਚੱਲ ਰਿਹਾ, ਜਿਵੇਂ ਕਿਵੇਂ ਪਰਿਵਾਰ ਦੇ ਜੀਆਂ ਨੂੰ ਪਰਮਾਤਮਾ ਦੋ ਦੋ ਰੋਟੀਆਂ ਦਿੰਦਾ, ਸਾਰੇ ਖਾਂਦੇ ਹਾਂ। ਹਾਂਜੀ, ਸ੍ਰੀ ਅਮਰਦਾਸ ਜੀ ਸੋਚਦੇ ਆ ਵੀ ਹੁਣ ਅੱਗੇ ਨੂੰ ਵੀ ਕੁਝ ਕਰੀਏ, ਜ਼ਿੰਦਗੀ ਲੰਘ ਚੱਲੀ ਹੈ, ਪਰ ਲੋਕ ਵਿੱਚ ਜਾਣਾ, ਇੱਥੇ ਤਾਂ ਰਹਿਣਾ ਕੋਈ ਨਹੀਂ ਸਦਾ, ਕੋਈ ਆਪਣਾ ਅੱਗਾ ਵੀ ਸਵਾਰ ਲਈਏ, ਕੋਈ ਸ਼ੁਭ ਕਰਮ ਕਰ ਲਈਏ, ਕੋਈ ਸਿਮਰਨ ਭਜਨ ਕਰ ਲਈਏ, ਕੋਈ ਦਾਨ ਕਰ ਲਈਏ, ਕੋਈ ਤੀਰਥ ਯਾਤਰਾ ਕਰ ਲਈਏ, ਕੋਈ ਧਰਮ ਕਰਮ ਕਰੀਏ। ਹਾਂਜੀ, ਜੇ ਤਾਂ ਨਾ ਸਿਮਰਨ ਕੀਤਾ, ਨਾ ਧਰਮ ਕਰਮ ਕੀਤੇ, ਤੇ ਬਸ ਰਾਗ ਦਵੈਸ਼ ਵਿੱਚ ਬੰਦਾ ਰਹਿੰਦਾ, ਸਾਰੀ ਉਮਰ ਹਰਖ ਸੋਗ ਵਿੱਚ ਰਹਿੰਦਾ। ਰਾਗ ਹੁੰਦਾ ਖੁਸ਼ੀ ਹੁੰਦੀ ਹੈ ਤੇ ਦੁਆਸ਼ ਹੁੰਦੇ ਤੇ ਸੋਗ ਹੁੰਦਾ। ਬਸ ਇਹ ਚੀਜ਼ਾਂ ਚੱਲਦੀਆਂ, ਕਦੀ ਖੁਸ਼ੀ ਕਦੀ ਗਮੀ, ਕਦੀ ਬੰਦਾ ਕਿਸੇ ਚੀਜ਼ ਨੂੰ ਚਾਹੁੰਦਾ, ਕਿਸੇ ਨੂੰ ਨਫ਼ਰਤ ਕਰਦਾ, ਇਹ ਰਾਗ ਦੁਆਸ਼। ਹਾਂਜੀ, ਜਦੋਂ ਜਮਦੂਤ ਆ ਕੇ ਨਗਾਰਾ ਵਜਾਉਣਗੇ, ਜਮਦੂਤ ਆ ਕੇ ਦਰਸ਼ਨ ਦੇਣਗੇ, ਫਿਰ ਕੋਈ ਉਪਾਅ ਨਹੀਂ ਹੋਣਾ। ਹੁਣ ਟਾਈਮ ਹੈ, ਹੁਣ ਸਮੇਂ ਨਾਲ ਆਪਾਂ ਕੁਝ ਕਰ ਲਈਏ। ਹਾਂਜੀ, ਜਦੋਂ ਉਮਰ ਬੀਤ ਗਈ ਫਿਰ ਪਛਤਾਵਾਂਗੇ, ਸਿਰ ਧੋਣਾਂਗੇ, ਫਿਰ ਕੁਛ ਨਹੀਂ ਹੋ ਸਕਦਾ। ਫਿਰ ਤਾਂ ਇੱਕ ਸੈਕਿੰਡ ਵੀ ਜਮਦੂਤ ਕਿਸੇ ਨੂੰ ਦਿੰਦੇ ਨਹੀਂ, ਚੱਲ ਬਈ ਹੁਣੇ ਹੀ ਚੱਲ। ਇਸ ਕਰਕੇ ਉਸ ਤੋਂ ਪਹਿਲਾਂ ਪਹਿਲਾਂ ਜਦੋਂ ਮੌਤ ਆਉਣੀ ਹੈ, ਪਹਿਲਾਂ ਪਹਿਲਾਂ ਕੋਈ ਚੰਗੇ ਕੰਮ ਕਰ ਲਈਏ। ਜਾਂ ਤੀਰਥ ਯਾਤਰਾ ਕਰ ਲਈਏ, ਜਾਂ ਕੋਈ ਤਪੱਸਿਆ ਕਰ ਲਈਏ, ਸਾਡਾ ਸਮਾਂ ਹੈ ਹੁਣ। ਹਾਂਜੀ, ਇਹ ਜਵਾਨੀ ਦੀ ਅਵਸਥਾ ਹੈ, ਕੁਝ ਕਰ ਲਈਏ। ਬੁਢੇਪੇ 'ਚ ਤਾਂ ਫਿਰ ਜਦੋਂ ਸਰੀਰ ਹੀ ਜਵਾਬ ਦੇ ਗਿਆ ਤੇ ਫਿਰ ਤਾਂ ਕੀ ਕਰਾਂਗੇ। ਹੁਣ ਟਾਈਮ ਹੈ ਮੌਕੇ ਨਾਲ ਭਜਨ ਬੰਦਗੀ ਤਾਂ ਜਾਂ ਦਾਨ ਪੁੰਨ ਜਾਂ ਤੀਰਥ ਯਾਤਰਾ ਉਹ ਕਰ ਲਈਏ। ਹਾਂਜੀ, ਇਹਦਾ ਮਨ ਵਿੱਚ ਵਿਚਾਰਾਂ ਕਰਦੇ ਰਹੇ, ਮਨ ਨਾਲ ਤਰਕਾਂ ਵਿਤਰਕਾਂ ਚੱਲਦੀਆਂ ਰਹੀਆਂ, ਹੌਲੇ ਹੌਲੇ ਰਸਤਾ ਲੱਭ ਗਿਆ, ਮਨ 'ਚ ਨਿਸ਼ਚਾ ਕਰ ਲਿਆ। ਹਾਂਜੀ, ਕਲਯੁਗ ਦੇ ਵਿੱਚ ਸੁਣਿਆ ਵੀ ਗੰਗਾ ਸਭ ਤੋਂ ਪਵਿੱਤਰ ਹੈ, ਗੰਗਾ ਦਾ ਇਸ਼ਨਾਨ ਕਰਨ ਵਾਲੇ ਦੇ ਸਾਰੇ ਪਾਪ ਕੱਟੇ ਜਾਂਦੇ ਆ, ਤੇ ਮੈਂ ਸ੍ਰੀ ਗੰਗਾ ਮਾਤਾ ਦੇ ਦਰਸ਼ਨ ਕਰਨ ਜਾਵਾਂਗਾ, ਉਹਦੀ ਸੇਵਾ ਕਰਾਂਗਾ, ਗੰਗਾ ਨੂੰ ਆਪਣਾ ਇਸ਼ਟ ਬਣਾਵਾਂਗਾ। ਹਾਂਜੀ, ਤੇ ਪਰਣ ਕਰ ਲਿਆ ਵੀ 6 ਮਹੀਨੇ ਬਾਅਦ ਗੇੜਾ ਲਾਇਆ। ਅੱਜ ਗਿਆ ਤੇ ਗੇੜਾ ਲਾ ਕੇ ਆ ਗਿਆ, 6 ਮਹੀਨੇ ਬਾਅਦ ਸਾਲ 'ਚ 2 ਗੇੜੇ ਗੰਗਾ ਦੇ ਯਾਤਰਾ ਤੇ ਜਾਵਾਂਗਾ, ਇਹ ਪਰਣ ਕਰ ਲਿਆ। ਹਾਂਜੀ, ਗੰਗਾ ਇਸ਼ਨਾਨ ਮੇਰਾ ਮਿਸ਼ਨ ਹੈ, ਮੈਂ ਹੁਣ ਗੰਗਾ ਵਿੱਚ ਇਸ਼ਨਾਨ ਕਰਨਾ, ਇਹੀ ਮੇਰੀ ਸਾਧਨਾ ਹੈ, ਇਹ ਮੇਰੀ ਤਪੱਸਿਆ ਹੈ। ਹਾਂਜੀ, ਔਰ ਗੰਗਾ ਦੀ ਯਾਤਰਾ ਕਰਕੇ ਕੋਈ ਦੁਨਿਆਵੀ ਚੀਜ਼ ਨਹੀਂ ਮੰਗਣੀ, ਕੁਛ ਨਹੀਂ ਮੰਗਣਾ, ਕੁਛ ਵੀ ਨਹੀਂ ਮੰਗਣਾ। ਨਿਸ਼ਕਾਮ ਕਰਮ ਜਿਹਨੂੰ ਕਹਿੰਦੇ, ਸੇਵਾ ਕਰਤ ਹੋਏ ਨਿਸ਼ਕਾਮੀ ਤਿਸਕੋ ਹੋਤ ਪ੍ਰਾਪਤ ਹੋਣੀ, ਵੀ ਦੁਨਿਆਵੀ ਮੰਗ ਨਹੀਂ ਕੋਈ, ਨਿਸ਼ਕਾਮ ਹੋ ਕੇ ਮੈਂ ਗੰਗਾ ਦੀ ਯਾਤਰਾ ਕਿਤੇ ਜਾਇਆ ਕਰਾਂਗਾ। ਸ੍ਰੀ ਅਮਰਦਾਸ ਜੀ ਹਰ 6 ਮਹੀਨੇ ਬਾਅਦ ਜਾਣ ਦਾ ਪਰਣ ਕਰਕੇ ਗੰਗਾ ਨੂੰ ਤੁਰ ਪਏ ਨੇ, ਤੇ ਜਾ ਕੇ ਗੰਗਾ ਦੀ ਪੂਜਾ ਬੜੇ ਸਤਿਕਾਰ ਨਾਲ ਚੰਦਨ ਛੜਕ ਕੇ ਔਰ ਬੜੇ ਸੋਹਣੇ ਪਦਾਰਥ ਉੱਥੇ ਭੇਟਾ ਕਰਕੇ ਕਰਦੇ ਨੇ। ਧੂਪ ਦਿੰਦੇ ਨੇ, ਉੱਥੇ ਕਦੀ ਜਾਈਏ ਨਾ ਹਰਿਦੁਆਰ, ਉੱਥੇ ਅਜੇ ਵੀ ਮਰਿਆਦਾ ਗੰਗਾ ਦੀ ਪੂਜਾ ਵਾਲਿਆਂ ਨੇ ਵੇਖੀ ਹੈ, ਉਹ ਬੜੀਆਂ ਸੋਹਣੀਆਂ ਚੀਜ਼ਾਂ, ਗੁਲਾਬ ਦੇ ਫੁੱਲ ਜਾਂ ਹੋਰ ਚੀਜ਼ਾਂ ਗੰਗਾ 'ਚ ਭੇਟਾ ਕਰਦੇ, ਗੰਗਾ 'ਚ ਸੁਗੰਧੀ ਆਵੇ, ਤਾਂ ਉਹ ਪਤਾਸੇ ਵੀ ਪਾਉਂਦੇ ਵਿੱਚ, ਪਤਾਸੇ ਦਾ ਵੀ ਗੰਗਾ ਦਾ ਪਾਣੀ ਮਿੱਠਾ ਹੋ। ਹੁਣ ਐਡਾ ਦਰਿਆ ਵੈਸੇ 5 ਪਤਾਸਿਆਂ ਨਾਲ ਮਿੱਠਾ ਤਾਂ ਨਹੀਂ ਹੁੰਦਾ, ਪਰ ਭਾਵਨਾ ਹੁੰਦੀ ਹੈ, ਆਪਣੀ ਸ਼ਰਧਾ ਹੁੰਦੀ ਹੈ, ਉਹ ਗੰਗਾ ਦੇ ਵਿੱਚ ਪਤਾਸੇ ਸ੍ਰੀ ਅਮਰਦਾਸ ਜੀ ਪਾ ਦਿੰਦੇ ਹੈ। ਕਈ ਕਈ ਦਿਨ ਉੱਥੇ ਰਹਿ ਕੇ ਵਰਤ ਰੱਖਣਾ ਤੇ ਗੰਗਾ ਦੇ ਇਸ਼ਨਾਨ ਕਰਨਾ, ਉਹਦੀ ਸੇਵਾ ਕਰਨੀ, ਤਪੱਸਿਆ ਕਰਨੀ, ਇਹ ਹਰ 6 ਮਹੀਨੇ ਬਾਅਦ ਸ੍ਰੀ ਅਮਰਦਾਸ ਜੀ ਨੇ ਸ਼ੁਰੂ ਕਰ ਦਿੱਤਾ। ਆਪ ਜੀ ਇੱਦਾਂ ਬਹੁਤ ਲੰਮਾ ਸਮਾਂ ਇਹ ਯਾਤਰਾ 'ਤੇ ਜਾਂਦੇ ਰਹੇ ਨੇ। 21 ਵਾਰੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੰਗਾ ਦੀ ਯਾਤਰਾ 'ਤੇ ਗਏ ਨੇ। ਇਹਨਾਂ ਨੂੰ ਇਸੇ ਯਾਤਰਾ ਵਿੱਚੋਂ ਹੀ ਕਿੱਦਾਂ ਦੀ ਲਗਨ ਲੱਗਦੀ ਹੈ, ਕਿਉਂਕਿ ਰਾਹ ਦੀ ਅੱਗੇ ਦੇ ਅੱਗੇ ਰਾਹ ਬਣਦਾ ਹੈ, ਜਿਹੜੇ ਕੰਮ ਜੋ ਪੈ ਜਾਂਦਾ ਉਹਨੂੰ ਉੱਦਾਂ ਦੀ ਚੀਜ਼ਾਂ ਮਿਲਦੀਆਂ ਨੇ। ਇਹਨਾਂ ਦੀ ਲਗਨ ਵੱਧਦੀ ਗਈ, ਜਗਿਆਸਾ ਵੱਧਦੀ ਗਈ, ਸ਼ਰਧਾ ਭਗਤੀ ਵੱਧਦੀ ਗਈ, ਉਹਦੇ ਵਿੱਚੋਂ ਪਰਮਾਤਮਾ ਨੇ ਉਸ ਭਗਤੀ ਨੂੰ ਹੋਰ ਫਲ ਲਾ ਦਿੱਤੇ। ਕਿਸ ਤਰ੍ਹਾਂ ਇਹ ਸਤਿਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਨੇ। ਇਹ ਬੜਾ ਰੋਚਕ ਪ੍ਰਸੰਗ ਹੈ। ਆਪ ਜੀ ਅਗਲੇ ਪ੍ਰਕਰਣਾਂ ਵਿੱਚ ਸ਼ਰਨ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਨਾਥ ਸਖੇ ਦੀਨ ਦਰਦ, ਹੇ ਸਮਰਾਥਿਅ ਗਮ ਪੂਰਨ ਹੋਏ ਨਯਾ, ਅੰਧ ਦੁੱਖ ਮਹਾਪਿਆਰ ਨਾਨਕ ਹਰ ਮਨ ਬਸਤ ਨਾਨਕ ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।